ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹ ਸੋ ਲੇਵਹ ਪ੍ਰਭ ਆਪਣਿਆ ਸੰਤਾ ਦੇਵਹ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਜੋ ਮੰਗਹ ਸੋ ਲੇਵਹ ਪ੍ਰਭ ਆਪਣਿਆ ਸੰਤਾ ਦੇਵਹ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ ਗੁਰਤਾ ਗੱਦੀ ਤੇ ਸੁਭਾਏ ਮਾਨ ਸੱਚੇ ਪਾਤਸ਼ਾਹ ਜਗਤ ਜੀਆਂ ਦੇ ਤਪਦੇ ਹਿਰਦਿਆਂ ਨੂੰ ਠਾਰਨ ਲਈ ਅਰਸਾਂ ਦੀ ਬਾਣੀ ਫਰਸਾਂ ਤੇ ਪ੍ਰਗਟ ਕਰਨ ਵਾਲੇ ਸਤਿਗੁਰੂ ਆਪ ਦਸਾਂ ਜਾਮਿਆਂ ਚ ਵਰਤੀ ਨਿਰੰਕਾਰੀ ਜੋਤ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇਉ ਆਪ ਪਰਮੇਸ਼ਰ ਵਾਹਿਗੁਰੂ ਜਗਤ ਜੀਆਂ ਦੇ ਕਲਿਆਣ ਹਿੱਤ ਸੰਸਾਰ ਵਿੱਚ ਦਸ ਜਾਮੇ ਧਾਰੇ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਰਬ ਜੀਆਂ ਦੇ ਸਾਂਝੇ ਰਹਿਬਰ ਨੇ ਸਮੁੱਚੀ ਕਾਇਨਾਤ ਦੇ ਸਾਂਝੇ ਗੁਰੂ ਨੇ ਜਿਸ ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਸੱਚੇ ਪਾਤਸ਼ਾਹ ਦੀ ਬਾਣੀ ਧੁਰੋਂ ਦਰਗਾਹ ਵਿੱਚੋਂ ਪ੍ਰਗਟ ਹੋਈ ਹੈ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪ ਸੰਗਤਾਂ ਅੰਮ੍ਰਿਤ ਵੇਲੇ ਦਾ ਜੋ ਮੁੱਖ ਵਾਕ ਸੱਚਖੰਡ ਤੋਂ ਬਖਸ਼ਿਸ਼ ਹੋਇਆ ਤਿਸ ਦੀ ਵਿਚਾਰ ਸਰਵਣ ਕਰਨ ਲਈ ਜਿੱਥੇ ਸਰੀਰ ਕਰਕੇ ਇੱਥੇ ਹਾਜ਼ਰ ਹੋ, ਉੱਥੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕਰਕੇ ਅੰਮ੍ਰਿਤ ਵੇਲੇ ਦੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਚਿੱਤ ਵਿਰਤੀਆਂ ਨੂੰ ਜੋੜ ਕੇ ਬੈਠੇ ਹੋ। ਸੰਗਤ ਜੀ, ਅੱਜ ਦਾ ਪਾਵਨ ਮੁੱਖ ਵਾਕ ਸਤਿਗੁਰਾਂ ਦੇ ਪਾਵਨ ਅੰਗ 626 ਤੋਂ ਸਤਿਗੁਰੂ ਨੇ ਬਖਸ਼ਿਸ਼ ਕੀਤਾ। ਸੋਰਠ ਰਾਗ ਦੇ ਅੰਦਰ ਸਤਿਗੁਰਾਂ ਨੇ ਬਚਨ ਫਰਮਾਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਜੇ ਕੋਈ ਗੁਰਸਿੱਖ ਭਾਵਨਾ ਨਾਲ ਸੁਣ ਲੈਂਦਾ ਹੈ, ਸੁਣ ਕੇ ਮੰਨ ਲੈਂਦਾ ਹੈ, ਮੰਨ ਕੇ ਬਚਨ ਨੂੰ ਕਮਾ ਲੈਂਦਾ ਹੈ, ਉਹਦੀ ਮਹਿਮਾ ਕੋਈ ਕਥਨ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਬਚਨ ਨੂੰ ਸੁਣਦਾ ਹੈ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ, ਫਿਰ ਜਿੱਥੇ ਸੁਣਿਆ ਦੁੱਖ ਪਾਪ ਕਾ ਨਾਸ਼ ਕਿਹਾ ਉੱਥੇ ਬਚਨ ਕੀਤਾ ਮੰਨਣ ਦੀ ਮਹਿਮਾ, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਆਪ ਸੰਗਤਾ ਨੇਤਾ ਪ੍ਰਤੀ ਜਿੱਥੇ ਗੁਰਮਤਿ ਦੀ ਵਿਚਾਰ ਮੁੱਖ ਵਾਕ ਰੂਪ ਵਿੱਚ ਸਰਵਣ ਕਰਦੇ ਹੋ, ਉੱਥੇ ਲੜੀਵਾਰ ਕਥਾ ਵੀ ਇੱਥੋਂ ਸਰਵਣ ਕਰਦੇ ਹੋ। ਜੋ ਸਤਿਗੁਰਾਂ ਦਾ ਉਪਦੇਸ਼ ਆਪ ਸਰਵਣ ਕਰਦੇ ਹੋ, ਉਹਤੇ ਭਾਵਨਾ, ਸ਼ਰਧਾ, ਭਰੋਸਾ ਰੱਖ ਕੇ ਉਹਨੂੰ ਜੀਵਨ ਵਿੱਚ ਕਮਾਉਂਦੇ ਹੋ। ਜਿਹੜੇ ਗੁਰਸਿੱਖ ਕਮਾਉਂਦੇ ਹੈ, ਗੁਰੂ ਦੇ ਬਚਨ ਨੂੰ ਸੁਣ ਕੇ ਜੀਵਨ ਵਿੱਚ ਮੰਨ ਲੈਂਦੇ ਆ, ਜੀਵਨ ਵਿੱਚ ਕਮਾ ਲੈਂਦੇ ਆ, ਮੁਕਤ ਹੋ ਜਾਂਦੇ ਆ। ਜਿਹੜੇ ਬਚਨ ਨੂੰ ਕਮਾਉਂਦੇ ਨਹੀਂ, ਉਹ ਫਿਰ ਗੁਰੂ ਦੇ ਵਿੱਚ ਖੋਟ ਨਹੀਂ ਅਸੀਂ ਕੱਢ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ। ਗੁਰੂ ਸਾਹਿਬ ਨੇ ਤਾਂ ਹੁਕਮ ਕਰ ਦਿੱਤਾ, ਬਚਨ ਕਰ ਦਿੱਤੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਹੁਣੇ ਬਚਨ ਨੂੰ ਜਿਹਨੇ ਸੁਣਿਆ, ਸੁਣਨ ਦੇ ਨਾਲ ਬਾਣੀ ਦੀ ਕਲਾ ਵਰਤੇਗੀ, ਪਰ ਜਿਹੜਾ ਮੰਨੇਗਾ ਉਹਦੀ ਮਹਿਮਾ ਕੋਈ ਕਹਿ ਨਹੀਂ ਸਕਦਾ। ਮੰਨ ਕੇ ਭਰੋਸਾ ਧਾਰ ਕੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਕਮਾਈ ਕਰੂਗਾ ਨਾਮ ਦੀ, ਉਹਦੀ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕੋਈ ਕਥਨ ਹੀ ਨਹੀਂ ਕਰ ਸਕਦਾ। ਸੋ ਬਟਭਾਗਿਓ ਸਾਰੇ ਗੁਰਸਿੱਖ ਜੋ ਜ਼ਿੰਦਗੀ ਦੇ ਰੁਝੇਵਿਆਂ 'ਚ ਸਮਾਂ ਕੱਢ ਕੇ ਨੇਤਾ ਪ੍ਰਤੀ ਗੁਰਬਾਣੀ ਦੀ ਗੁਰਮਤਿ ਦੀ ਵਿਚਾਰ ਸੁਣਦੇ ਹੋ, ਕਮਾਉਂਦੇ ਹੋ, ਆਓ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦਾ ਬਖਸ਼ਿਆ ਗੁਰਮੰਤਰ ਸੰਗਤੀ ਰੂਪ ਦੇ ਵਿੱਚ ਉਚਾਰਨ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠਾ ਮਹੱਲਾ ਪੰਜਵਾ। ਤਾਪ ਗਵਾਇਆ ਗੁਰਪੂਰੇ,
ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਤਪਦਿਆਂ ਹਿਰਦਿਆਂ ਨੂੰ ਠਾਰਨ ਵਾਲੇ ਸਤਿਗੁਰੂ, ਜਿਨ੍ਹਾਂ ਨੇ ਜਗਤ ਨੂੰ ਜਲਦਿਆਂ ਵੇਖ ਕੇ ਜਗਤ ਦੀ ਤਪਸ਼ ਨੂੰ ਹਰਨ ਦੇ ਲਈ ਆਪ ਤੱਤੀ ਤਵੀ 'ਤੇ ਬੈਠ ਗਏ, ਤੱਤੀ ਤਵੀ 'ਤੇ ਬੈਠ ਕੇ ਵੀ ਸ਼ਾਂਤੀ ਦੇ ਵਿੱਚ ਰਹੇ ਅਤੇ ਬਚਨ ਕੀਤਾ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਭੰਗ। ਐਸੇ ਸਤਿਗੁਰਾਂ ਦੇ ਘਰ ਵਿੱਚ ਛੇਵੇਂ ਪਾਤਸ਼ਾਹ ਸਾਹਿਬਜ਼ਾਦੇ ਰੂਪ 'ਚ ਪ੍ਰਗਟ ਹੋਏ। ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਬਾਬਤ ਬਚਨ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਭਾਈ ਗੁਰਦਾਸ ਜੀ ਦਾ ਬਚਨ ਹੈ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਐਸੇ ਛੇਵੇਂ ਪਾਤਸ਼ਾਹ, ਸਿੱਖ ਇਤਿਹਾਸ ਕਹਿੰਦਾ ਵੀ ਛੇਵੇਂ ਪਾਤਸ਼ਾਹ ਜੀ ਦੇ ਸਰੀਰ ਨੂੰ ਬੁਖਾਰ ਹੋਇਆ। ਸਿੱਖ ਸੰਗਤਾਂ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਪੁਰਾਤਨ ਸੰਪਰਦਾਇ ਵਿਦਵਾਨ ਨੇ ਬਚਨ ਕਰਿਆ ਕਰਦੇ, ਕਹਿੰਦੇ ਮਹਾਰਾਜ ਜੀ ਨੂੰ ਪੁੱਛਦੇ ਆ ਹਾਲ ਚਾਲ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਦਾ, ਇਸੇ ਅੰਮ੍ਰਿਤਸਰ ਦੀ ਧਰਤੀ 'ਤੇ ਇੱਥੇ ਹੀ। ਉਸ ਵੇਲੇ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ, ਤਾਪ ਗਵਾਇਆ ਗੁਰ ਪੂਰੇ, ਪੂਰੇ ਗੁਰੂ ਨੇ ਭਾਈ ਇਹ ਤਾਪ ਮੇਟ ਦਿੱਤਾ। ਹੁਣ ਇੱਥੇ ਦੋ ਵਿਚਾਰ ਸਮਝਣ ਵਾਲੇ ਹੈ, ਇੱਕ ਤਾਂ ਤਾਪ ਕੀ ਹੈ, ਇੱਕ ਤਾਪ ਮੇਟਣ ਦਾ ਸਮਰੱਥ ਕੌਣ ਹੈ। ਇੱਥੇ ਮਹਾਰਾਜ ਨੇ ਦੋਵੇਂ ਬਚਨ ਕੀਤਾ ਹੈ, ਤਾਪ ਗਵਾਇਆ ਗੁਰ ਪੂਰੇ, ਪੂਰੇ ਗੁਰੂ ਨੇ ਕਿਰਪਾ ਕਰਕੇ ਤਾਪ ਭਾਈ ਮੇਟ ਦਿੱਤਾ, ਬੁਖਾਰ ਮੇਟ ਦਿੱਤਾ। ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ, ਤੀਨੇ ਤਾਪ ਨਿਵਾਰਨ ਹਾਰ ਦੁੱਖ ਹੰਤਾ ਸੁਖ ਰਾਸ। ਉੱਥੇ ਤਿੰਨ ਤਾਪ ਕਹੇ ਆ, ਤਿੰਨ ਤਾਪਾਂ ਦੇ ਬਾਬਤ ਵਿਦਵਾਨਾਂ ਨੇ ਕਈ ਤਰ੍ਹਾਂ ਦੇ ਬਚਨ ਕੀਤੇ ਆ, ਕੋਈ ਅਧੀ ਦੈਵਕ, ਕਈ ਅਧੀ ਭੌਤਕ, ਜਾਂ ਆਦੀ ਵਿਆਧੀ ਉਪਾਧੀ, ਇਹ ਤਿੰਨ ਤਾਪ ਜਿਹਦੇ ਵਿੱਚ ਸਾਰਾ ਹੀ ਕੁਝ ਆ ਜਾਂਦਾ, ਸਾਰੀਆਂ ਬਿਮਾਰੀਆਂ, ਮਾਨਸਿਕ ਰੋਗ, ਸਰੀਰਕ ਰੋਗ, ਲੜਾਈ ਝਗੜੇ ਆਦਿਕ। ਅਧੀ ਦੈਵਕ ਜਾਂ ਆਦੀ ਤਾਪ ਕਹਿੰਦੇ ਹੈ ਮਾਨਸਿਕ ਬਿਮਾਰੀਆਂ ਨੂੰ। ਅੱਜ ਦੇ ਸਮੇਂ ਵਿੱਚ ਮੇਰਾ ਖਿਆਲ ਹੈ ਗੁਰਸੰਗਤ ਜੀ ਜੇ ਕਹਿ ਲਈਏ ਤਾਂ ਬਹੁਤਾਤ ਬਿਮਾਰੀਆਂ ਭਾਵੇਂ ਸਰੀਰ ਨੂੰ ਲੱਗੀਆਂ ਮਨ ਕਰਕੇ ਹੈ। ਮਨ ਬਹੁਤਾ ਰੋਗੀ ਹੈ। ਮਨ ਕਿਉਂ ਰੋਗੀ ਹੈ? ਕਿਉਂਕਿ ਬਾਣੀ ਤੋਂ ਦੂਰ ਹੈ, ਨਾਮ ਤੋਂ ਦੂਰ ਹੈ, ਇਸ ਕਰਕੇ ਮਨ ਰੋਗੀ ਹੈ। ਸਿਰ ਤਨ ਦੇ ਰੋਗ, ਪਹਿਲਾਂ ਮਨ ਦੇ ਰੋਗ, ਜੇ ਮਨ ਰੋਗੀ ਹੈ ਫਿਰ ਤਨ ਨੂੰ ਰੋਗ ਪੈਦਾ ਹੁੰਦਾ। ਇਸੇ ਲਈ ਸਿਆਣਿਆਂ ਨੇ ਕਥਨ ਕੀਤਾ ਹੈ ਵੀ ਤੁਸੀਂ ਜਿਹੋ ਜਿਹਾ ਤੁਹਾਡਾ ਮਨ ਦਾ ਵਿਚਾਰ ਹੋਊਗਾ ਉਹੋ ਜਿਹੇ ਤੁਹਾਡੇ ਤਨ ਦੇ ਹਾਲਾਤ ਹੋ ਜਾਣਗੇ। ਜੇ ਮਨੁੱਖ ਦੇ ਮਨ ਅੰਦਰ ਵਿਚਾਰ ਸੂਰਮਿਆਂ ਵਾਲੇ ਹੈ ਤਾਂ ਤਨ ਸੂਰਮਾ ਬਣ ਜਾਂਦਾ, ਯੋਧਾ ਬਣ ਜਾਂਦਾ। ਜੇ ਵਿਚਾਰ ਵਿੱਚ ਆਲਸ ਆਉਂਦਾ ਹੈ ਤਾਂ ਸਰੀਰ ਆਲਸੀ ਹੋ ਜਾਂਦਾ ਹੈ। ਜੇ ਮਨ ਕਰਕੇ ਭੁੱਖ ਲੱਗਦੀ ਹੈ ਤਾਂ ਤਨ ਕਰਕੇ ਵੀ ਭੁੱਖ ਲੱਗਦੀ ਹੈ। ਜੇ ਮਨ ਕਰਕੇ ਮਨੁੱਖ ਰੋਗੀ ਹੋ ਜਾਂਦਾ ਹੈ ਉਹ ਫਿਰ ਤਨ 'ਤੇ ਵੀ ਰੋਗ ਪ੍ਰਗਟ ਹੋ ਜਾਂਦੇ ਆ। ਜਿੰਨਾ ਚਿਰ ਮਨ ਨਹੀਂ ਰੋਗੀ ਉਹਨਾਂ ਚਿਰ ਤਨ ਰੋਗੀ ਨਹੀਂ ਹੁੰਦਾ। ਹਾਂ, ਕਰਮ ਰੋਗ ਵੱਖਰੀ ਗੱਲ ਹੈ, ਕਿਉਂਕਿ ਰੋਗ ਕਈ ਕਿਸਮ ਦੇ ਆ। ਆਦਿ ਹੁੰਦੇ ਆ ਮਾਨਸਿਕ ਰੋਗ, ਵਿਆਧੀ, ਸਰੀਰਕ ਰੋਗ, ਤਨ ਦੇ ਰੋਗ, ਬੜੇ ਤਰ੍ਹਾਂ ਦੇ ਰੋਗ ਨੇ ਤਨ ਦੇ ਵੀ ਮਨ ਦੇ ਵੀ, ਇਹਨਾਂ ਦਾ ਕੋਈ ਅੰਤ ਪਾਰਾ ਵਾਰਸ ਨਹੀਂ ਮੰਨਿਆ ਗਿਆ। ਮਹਾਨ ਕੋਸ਼ 'ਚ ਭਾਈ ਕਾਹਨ ਸਿੰਘ ਜੀ ਨਾਭਾ ਨੇ ਲਿਖਿਆ ਵੀ ਰੋਗ ਬੜੇ ਤਰ੍ਹਾਂ ਦੇ ਆ। ਮੈਂ ਜਦੋਂ ਤਿੰਨੇ ਤਾਪ ਬਾਰੇ ਮਹਾਨ ਕੋਸ਼ ਵਿੱਚ ਪੜ੍ਹ ਰਿਹਾ ਸੀ ਤਾਂ ਭਾਈ ਕਾਹਨ ਸਿੰਘ ਜੀ ਨਾਭਾ ਨੇ ਬੁਖਾਰ ਦੇ ਬਾਬਤ ਹੀ ਬੜਾ ਖੋਲ੍ਹ ਕੇ ਵਿਸਥਾਰ ਨਾਲ ਲਿਖਿਆ, ਬੜੇ ਤਰ੍ਹਾਂ ਦਾ ਬੁਖਾਰ ਹੀ ਲਿਖ ਦਿੱਤਾ। ਉਦੋਂ ਬਾਅਦ ਤਾਂ ਹੁਣ ਹੋਰ ਬੜੇ ਤਰ੍ਹਾਂ ਦੇ ਬੁਖਾਰ ਚੱਲ ਪਏ। ਉੱਥੇ ਮਹਾਨ ਕੋਸ਼ 'ਚ ਭਾਈ ਕਾਹਨ ਸਿੰਘ ਜੀ ਲਿਖਦੇ ਆ, ਕਹਿੰਦੇ ਜਿਹੜੇ ਰੋਗ ਅੱਜ ਨੇ ਉਹ ਕੱਲ੍ਹ ਨੂੰ ਰੂਪ ਬਦਲ ਲੈਂਦੇ ਆ। ਅੱਜ ਜਿਹੜਾ ਉਹਨਾਂ ਦਾ ਇਲਾਜ ਆ ਕੱਲ੍ਹ ਇਲਾਜ ਹੋਰ ਹੋ ਜਾਂਦਾ ਹੈ, ਪਰ ਇੱਕ ਸਤਿਗੁਰੂ ਦਾ ਗੁਰਸੰਗਤ ਜੀ ਨਾਮ ਐਸਾ, ਬਾਣੀ ਐਸੀ ਹੈ, ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਕੱਲ੍ਹ ਦੇ ਰੋਗਾਂ ਦਾ ਵੀ ਅਤੇ ਅੱਜ ਦੇ ਰੋਗਾਂ ਦਾ ਵੀ ਅਤੇ ਆਉਣ ਵਾਲੇ ਰੋਗਾਂ ਦਾ ਵੀ ਇਲਾਜ ਕਰਨ ਦੇ ਸਮਰੱਥ ਹੈ। ਜੇ ਪੁਰਾਤਨ ਸਮੇਂ ਚ ਕੋਈ ਰੋਗੀ ਮਹਾਰਾਜ ਦੀ ਹਜ਼ੂਰੀ ਚ ਆਇਆ ਉਹਦਾ ਵੀ ਨਾਮ ਬਾਣੀ ਦੇ ਆਸਰੇ ਮਹਾਰਾਜ ਨੇ ਰੋਗ ਮਿਟਿਆ। ਜੇ ਅੱਜ ਕੋਈ ਸਤਿਗੁਰੂ ਦੀ ਸ਼ਰਨ ਚ ਆਉਂਦਾ ਅੱਜ ਵੀ ਮਹਾਰਾਜ ਉਹ ਰੋਗ ਸਭ ਮਿਟਦੇ ਆ। ਇਹ ਨਹੀਂ ਵੀ ਪੁਰਾਣੇ ਸਮੇਂ ਜੇ ਬੀਬੀ ਰਜਨੀ ਕੋੜੀ ਪਤੀ ਨੂੰ ਇੱਥੇ ਲੈ ਕੇ ਆਉਂਦੀ ਅੰਮ੍ਰਿਤਸਰ ਦੀ ਧਰਤੀ 'ਤੇ, ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰਾ ਕੀਨੇ ਦਾਨਾ, ਸਭ ਕੁਸ਼ਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕ ਵਾਰੇ, ਗੁਰ ਕਾ ਸ਼ਬਦ ਵਿਚਾਰੇ, ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ, ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ। ਜੇ ਬੀਬੀ ਰਜਨੀ ਦੁੱਖ ਭੰਜਣੀ ਮੇਰ ਹੇਠ ਆਪਣੇ ਕੋੜੀ ਪਤੀ ਦਾ ਇਸ਼ਨਾਨ ਹੋਣ ਤੋਂ ਬਾਅਦ ਉਹਨੂੰ ਕੋੜ ਤੋਂ ਮੁਕਤ ਹੋਇਆ, ਨਿਰੋਗ ਹੋਇਆ ਵੇਖਦੀ ਹੈ, ਰੋਗ ਤੋਂ ਰਹਿਤ ਵੇਖਦੀ ਹੈ, ਗੁਰੂ ਅਰਜਨ ਸਾਹਿਬ ਬਰ ਬਚਨ ਕਰਦੇ ਹੈ ਅਤੇ ਅੱਜ ਵੀ ਬੇਅੰਤ ਰੋਗ ਮਿਟਦੇ ਆ, ਕੋੜ ਦੇ ਰੋਗ ਵੀ ਮਿਟਦੇ ਆ। ਜੇ ਸਤਿਗੁਰੂ ਦੀ ਇਸ਼ਨਾਨ ਦੇ ਜਲ ਨਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ ਗੋਇੰਦਵਾਲ ਦੀ ਧਰਤੀ 'ਤੇ, ਪ੍ਰੇਮਾ ਕੋੜੀ ਆ ਕੇ ਗੁਰੂ ਦੇ ਦੁਆਰੇ 'ਤੇ ਬੈਠਦਾ, ਬੇਨਤੀਆਂ ਦੇ ਬਚਨ ਕਰਦਾ, ਸੁਣੋ ਜਹਾਨਾ ਕਹੋ ਵਡੇਰ, ਮੇਰਾ ਗਇਆ ਕਸੋਟਾ ਲੱਦਾ ਫੇਰ, ਸੰਗਤਾਂ ਲੱਗਦੀਆਂ, ਗੁਰਸਿੱਖਾਂ ਨੂੰ ਬਚਨ ਬੜੇ ਪਿਆਰੇ ਲੱਗਦੇ ਹੈ। ਗੁਰਸਿੱਖ ਕਹਿੰਦੇ ਆ ਭਾਈ ਦੁਬਾਰਾ ਪੜ੍ਹ, ਬਾਰ ਬਾਰ ਉਹ ਤੋਂ ਸੁਣਦੇ ਆ, ਉਹ ਬਾਰ ਬਾਰ ਸੁਣਾਉਂਦਾ, ਸੁਣੋ ਜਹਾਨਾ ਕਹੋ ਵਡੇਰ, ਮੇਰਾ ਗਇਆ ਕਸੋਟਾ ਲੱਦਾ ਫੇਰ। ਗੁਰਸਿੱਖ ਜਾ ਕੇ ਮਹਾਰਾਜ ਨੂੰ ਬੇਨਤੀਆਂ ਕਰਦੇ ਆ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ, ਇੱਕ ਐਸਾ ਕੋੜੀ ਆਪ ਜੀ ਦੇ ਦੁਆਰੇ 'ਤੇ ਬੈਠਾ ਹੈ, ਉਹ ਬਾਰ ਬਾਰ ਐਸਾ ਬਚਨ ਕਰਦਾ, ਸੁਣੋ ਜਹਾਨਾ ਕਹੋ ਵਡੇਰ, ਮੇਰਾ ਗਇਆ ਕਸੌਟਾ ਲੱਦਾ ਫੇਰ। ਮਹਾਰਾਜ ਦਇਆ ਕਰੋ, ਇੱਕ ਦਿਨ ਤਰੁੱਠੇ ਦਿਆਲੂ ਸਤਿਗੁਰੂ, ਕਿਉਂਕਿ ਸਤਿਗੁਰੂ ਜੈਸੀ ਦਇਆ ਕਿਸੇ ਕੋਲ ਹੋਰ ਨਹੀਂ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਕਹਿੰਦੇ ਸ੍ਰੀ ਗੁਰ ਕੀ ਦਇਆ ਨਾ ਆਨ ਦੇਵ ਮੈਂ, ਖੰਡ ਬ੍ਰਹਿਮੰਡ ਉਦਾਸਤ ਲਓ ਧਾਈ ਹੈ। ਕਹਿੰਦੇ ਤੁਸੀਂ ਭਾਵੇਂ ਚੜ੍ਹਦੇ ਤੋਂ ਲੈ ਕੇ ਛਿਪਦੇ ਤੱਕ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਕਿਸੇ ਵੀ ਪੀਰ ਪੈਗੰਬਰ ਦੇਵੀ ਦੇਵਤੇ ਕਿਸੇ ਕੋਲ ਚਲੇ ਜਾਓ, ਜੋ ਦਇਆ ਤੁਹਾਡੇ 'ਤੇ ਸਤਿਗੁਰੂ ਨੇ ਕਰ ਦੇਣੀ ਹੈ ਹੋਰ ਕਿਸੇ ਨੇ ਨਹੀਂ ਕਰਨੀ। ਭਾਈ ਗੁਰਦਾਸ ਜੀ ਦਾ ਕਵਿਤਾ, ਕਵਿਤਾ ਦੇ ਆਰੰਭ 'ਚ ਕਹਿੰਦੇ ਆ, ਪਿਤਾ ਕੋ ਪਿਆਰ ਪਰੋਸੀ ਪੈ ਨਾ ਪਾਈ ਆ। ਜਿਹੜਾ ਪਿਆਰ ਪਿਓ ਨੇ ਬੱਚੇ ਨੂੰ ਦੇ ਦੇਣਾ ਹੈ, ਬੱਚੇ ਨੂੰ ਆਪਣੇ ਪਿਓ ਤੋਂ ਜਿਹੜਾ ਪਿਆਰ ਮਿਲਣਾ, ਉਹ ਗੁਆਂਢੀ ਤੋਂ ਥੋੜ੍ਹਾ ਮਿਲਣਾ ਹੈ। ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਆ। ਅੱਜ ਇਹੀ ਹਾਲਾਤ ਸਾਡੇ ਹੋ ਰਹੇ ਆ, ਸਿੱਖ ਗੁਰੂ ਨੂੰ ਛੱਡ ਕੇ ਪੜੋਸੀਆਂ ਕੋਲ ਜਾ ਰਹੇ ਆ, ਉੱਥੇ ਫਿਰ ਖੁਆਰ ਹੁੰਦੇ ਆ। ਅੱਜ ਤੁਸੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ, ਪ੍ਰਿੰਟ ਮੀਡੀਆ ਰਾਹੀਂ ਪੜ੍ਹਦੇ ਸੁਣਦੇ ਹੋ, ਇੰਟਰਨੈੱਟ ਦੇ ਮਾਧਿਅਮ ਰਾਹੀਂ ਤੁਸੀਂ ਬੇਅੰਤ ਵੇਖਦੇ ਹੋ, ਐਸੇ ਪਖੰਡੀਆਂ ਦੇ ਪੜਦੇ ਉੱਗੜਦੇ ਹੈ, ਲੋਕ ਜਾਂਦੇ ਆ ਸਰਧਾ ਬਸ ਹੋ ਕੇ ਆਪਣੇ ਦੁੱਖ ਲੈ ਕੇ, ਉਹ ਲੋਕ ਉਹਨਾਂ ਦੀਆਂ ਇੱਜ਼ਤਾਂ ਨਾਲ ਖੇਡਦੇ ਆ, ਉਹਨਾਂ ਦਾ ਤਨ ਵੀ ਲੁੱਟਦੇ ਆ ਅਤੇ ਮਨ ਵੀ ਲੁੱਟਦੇ ਆ ਅਤੇ ਧਨ ਵੀ ਲੁੱਟਦੇ ਆ, ਉਹਨਾਂ ਦੇ ਘਰ ਬਰਬਾਦ ਕਰ ਦਿੰਦੇ ਆ, ਜੀਵਨ ਬਰਬਾਦ ਕਰ ਦਿੰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਆਪਣੇ ਪਿਓ ਨੂੰ ਛੱਡ ਕੇ ਜੇ ਕੋਈ ਬੱਚਾ ਗਵਾਂਢੀ ਦੇ ਕੋਲ ਕਹੇ ਮੈਨੂੰ ਇਹ ਤੋਂ ਕੁਝ ਮਿਲ ਜੂਗਾ, ਇਹ ਕਦੇ ਨਹੀਂ ਹੋ ਸਕਦਾ। ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਆ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਦਇਆ ਦਾ ਖਜ਼ਾਨਾ ਗੁਰੂ ਹੈ, ਹੋਰ ਕਿਸੇ ਕੋਲੇ ਖਜ਼ਾਨਾ ਨਹੀਂ ਦਇਆ ਦਾ ਹੈ। ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਹੋਰ ਕਿਸੇ ਦੇਵੀ ਦੇਵਤੇ ਕੋਲ ਦਇਆ ਨਹੀਂ ਹੈ, ਤਰਸ ਨਹੀਂ ਹੈ, ਇਹ ਤਾਂ ਸਤਿਗੁਰੂ ਦਿਆਲੂ ਨੇ। ਸਿੱਖ ਇੱਕ ਵਾਰ ਸਤਿਗੁਰੂ ਵੱਲ ਕਿਤੇ ਵੀ ਬੈਠਾ ਦੁਨੀਆਂ ਦੇ ਕੋਨੇ ਵਿੱਚ ਭਾਵਨਾ ਨਾਲ ਮਨ ਕਰਕੇ ਮੁੱਖ ਕਰ ਲਵੇ। ਭਾਈ ਗੁਰਦਾਸ ਜੀ ਤਾਂ ਕਹਿੰਦੇ ਸਤਿਗੁਰੂ ਕਰੋੜ ਪਿੰਡਾਂ ਅੱਗੇ ਹੋ ਕੇ ਜਾਂਦੇ ਆ ਸਿੱਖ ਕੋਲ, ਇੱਕ ਕਦਮ ਵੀ ਜੇ ਸਿੱਖ ਮਨ ਕਰਕੇ ਸਤਿਗੁਰੂ ਵੱਲ ਵੱਧਦਾ ਹੈ, ਭਾਵੇਂ ਤਨ ਕਰਕੇ ਭਾਵੇਂ ਮਨ ਕਰਕੇ, ਇਹ ਸਤਿਗੁਰੂ ਕੋਲ ਹੀ ਆ ਦਇਆ। ਜੇ ਸਤਿਗੁਰੂ ਮਹਾਰਾਜ ਨੇ ਬੀਬੀ ਰਜਨੀ ਦਾ ਕੋਹੜੀ ਪਤੀ ਠੀਕ ਕੀਤਾ ਤਾਂ ਅੱਜ ਦੇ ਸਮੇਂ 'ਚ ਵੀ ਇਹ ਨਹੀਂ ਹੈ ਵੀ ਕੋਹੜੀ ਨਹੀਂ ਠੀਕ ਹੁੰਦੇ। ਆ ਕੁਝ ਸਮਾਂ ਹੋਇਆ ਇਹ ਗੁਰਮੁਖ ਪਿਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਗੁਰਮੁਖ ਸੀ, ਬੜੇ ਕਮਾਈ ਵਾਲੇ ਸੀ, ਪਿਛਲੇ ਸਮੇਂ ਚੜ੍ਹਾਈ ਕੀਤੀ, ਉਹਨਾਂ ਨੇ ਮੈਨੂੰ ਬਚਨ ਸੁਣਾਇਆ, ਇੱਥੇ ਮੇਰੇ ਕੋਲ ਆਏ, ਕਹਿਣ ਲੱਗੇ ਵੀ ਮੈਂ ਇੰਗਲੈਂਡ ਗਿਆ, ਬੜਾ ਅਮੀਰ ਘਰ, ਜਿਵੇਂ ਪ੍ਰੇਮਾ ਬੜਾ ਅਮੀਰ ਸੀ ਨਾ, ਮਥੋ ਮਰਾਰੀ ਨਾਮ ਪਿਆ, ਬੜਾ ਅਮੀਰ ਘਰ, ਉਹਨਾਂ ਦਾ ਇਕਲੌਤਾ ਪੁੱਤਰ ਅਤੇ ਕੋਹੜ ਦੇ ਰੋਗ ਨਾਲ ਦੁਖੀ, ਸਾਰੇ ਸਰੀਰ 'ਤੇ ਕੋਹੜ ਬਦਬੋ ਮਾਰੇ। ਕਹਿੰਦੇ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਕੀ ਕਰੀਏ, ਸਾਰੇ ਇਲਾਜ ਕਰਾ ਲਏ ਦੇਸ਼ ਵਿਦੇਸ਼ 'ਚ, ਇਹਦਾ ਰੋਗ ਠੀਕ ਨਹੀਂ ਹੋ ਰਿਹਾ। ਕਹਿੰਦੇ ਮੈਂ ਕਿਹਾ ਤੁਸੀਂ ਗੁਰਸਿੱਖ ਹੋ ਕੇ ਡੋਲ ਰਹੇ ਹੋ, ਗੁਰੂ ਰਾਮਦਾਸ ਦੇ ਦਰਬਾਰ 'ਚ ਅੱਜ ਵੀ ਸਤਿਗੁਰੂ ਕੋਹੜੀਆਂ ਦੇ ਕੋਹੜ ਮਿਟਦੇ ਆ, ਰੋਗੀਆਂ ਦੇ ਰੋਗ ਮਿਟਦੇ ਆ, ਤੁਸੀਂ ਅੰਮ੍ਰਿਤ ਸਰੋਵਰ 'ਚ ਇਹਦਾ ਇਸ਼ਨਾਨ ਕਰਾਓ। ਉਹ ਕਹਿਣ ਲੱਗੇ ਭਾਈ ਸਾਹਿਬ ਸੱਚਮੁੱਚ ਸਰੋਵਰ ਦੇ ਇਸ਼ਨਾਨ ਨਾਲ ਇਹਦਾ ਰੋਗ ਠੀਕ ਹੋ ਜੂ। ਅੱਜ ਕੱਲ੍ਹ ਕਿਉਂਕਿ ਬੜਾ ਐਸਾ ਨਿੰਦਕਾਂ ਵੱਲੋਂ ਪ੍ਰਚਾਰ ਹੋਇਆ ਵੀ ਸਰੋਵਰ ਦੇ ਇਸ਼ਨਾਨ ਨਾਲ ਰੋਗ ਨਹੀਂ ਠੀਕ ਹੁੰਦੇ, ਕਹਿੰਦੇ ਅਸੀਂ ਤਾਬਿਆ ਬੈਠੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮਹਾਰਾਜ ਨੇ ਆਪ ਸੰਗਤਾਂ ਦੀ ਅਸੀਸਾਂ ਸਦਕਾ ਸੇਵਾ ਮਿਲੀ ਆ, ਤਾਬਿਆ ਬੈਠੇ ਹਾਂ, ਲੋਕਾਂ ਨੇ ਜਦੋਂ ਅਰਦਾਸਾਂ ਕਰਾਉਂਦੇ ਆ, ਬੇਨਤੀਆਂ ਸੁਣਦੇ ਹਾਂ, ਬੇਅੰਤ ਸੰਗਤਾਂ ਆ ਕੇ ਦੱਸਦੀਆਂ ਜੀ ਅਰਦਾਸ ਕਰੋ ਸ਼ੁਕਰਾਨੇ ਦੀ, ਸਾਡਾ ਆਹ ਰੋਗ ਮਹਾਰਾਜ ਨੇ ਕਿਰਪਾ ਕਰਤੀ, ਇਸ਼ਨਾਨ ਕੀਤੇ, ਰੋਗ ਕੱਟੇ ਗਏ, ਸਾਡਾ ਆਹ ਰੋਗ ਕੱਟਿਆ ਗਿਆ, ਬੇਅੰਤ ਸੰਗਤਾਂ ਬੇਨਤੀਆਂ ਕਰਾਉਂਦੀਆਂ। ਮੈਂ ਕਹਿੰਦਾ ਜੇ ਕਿਸੇ ਨੂੰ ਸ਼ੰਕਾ ਹੈ, ਇਹ ਤਾਂ ਪ੍ਰੈਕਟੀਕਲ ਆ, ਸਤਿਗੁਰੂ ਦੇ ਗੁਰੂ ਰਾਮਦਾਸ ਦੇ ਸਰੋਵਰ 'ਚ ਇਸ਼ਨਾਨ ਕਰ ਲਵੇ, ਕਰਕੇ ਵੇਖੇ, ਜੇ ਨਾ ਹੋਵੇ ਫਿਰ ਕਵੇ ਵੀ ਹਾਂ ਨਹੀਂ ਇੱਥੋਂ ਰੋਗ ਕੱਟਿਆ ਜਾਂਦਾ, ਕੋਈ ਕਰਕੇ ਵੇਖੇ, ਪਰ ਭਾਵਨਾ ਚਾਹੀਦੀ ਆ, ਸ਼ਰਧਾ ਚਾਹੀਦੀ ਆ। ਉਹ ਕਹਿਣ ਲੱਗੇ ਭਾਈ ਸਾਹਿਬ ਰੋਗ ਕੱਟਿਆ ਜਾਵੇਗਾ? ਉਹ ਗੁਰਮੁਖ ਕਹਿਣ ਲੱਗੇ ਜੀ ਹਾਂ, ਕਿਉਂ ਨਹੀਂ ਕੱਟਿਆ ਜਾਵੇਗਾ, ਤੁਸੀਂ ਭਾਵਨਾ ਨਾਲ ਜਾਓ ਸਰੋਵਰ 'ਚ ਇਸ਼ਨਾਨ ਕਰਾਓ, ਅਰਦਾਸ ਬੇਨਤੀ ਕਰੋ, ਹਰਿਮੰਦਰ ਸਾਹਿਬ ਦੇ ਵਿੱਚ ਰੋਗ ਕੱਟੇ ਜਾਣਗੇ, ਕੀਰਤਨ ਸੁਣੋ ਬੈਠ ਕੇ ਉੱਥੇ। ਅੱਜ ਉਹ ਨੌਜਵਾਨ ਨੌ ਵਰ ਨੌ ਹੈ, ਉਹਨਾਂ ਗੁਰਮੁਖਾਂ ਨੇ ਬਚਨ ਸੁਣਾਇਆ, ਕਹਿੰਦੇ ਇਸ਼ਨਾਨ ਕੀਤੇ ਸਰੋਵਰ ਜਾ ਕੇ ਕੋਹੜ ਦਾ ਰੋਗ ਬਿਲਕੁਲ ਮਿਟ ਗਿਆ। ਜੇ ਉਸ ਸਮੇਂ ਰੋਗ ਕੱਟੇ ਜਾਂਦੇ ਸੀ ਤਾਂ ਅੱਜ ਵੀ ਕੱਟੇ ਜਾਂਦੇ ਆ, ਇਕੱਲੇ ਸਰੀਰ ਦੇ ਨਹੀਂ ਮਨ ਦੇ ਵੀ ਰੋਗ ਕੱਟੇ ਜਾਂਦੇ ਆ, ਇਹ ਇਕੱਲੇ ਇਤਿਹਾਸ 'ਚ ਹੀ ਨਹੀਂ, ਬਾਣੀ ਕਹਿੰਦੀ ਆ। ਅਸੀਂ ਸੁਖਮਣੀ ਸਾਹਿਬ ਦਾ ਬਚਨ ਪੜ੍ਹਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ, ਨਾਮ ਜਪੋ। ਹਾਂ ਇਹ ਨਹੀਂ ਹੈ ਵੀ ਕੋਈ ਜਪੇ ਹੋਰ ਅਤੇ ਰੋਗ ਕਿਸੇ ਦਾ ਹੋਰ ਮਿਟੇ। ਅਸੀਂ ਕਹਿ ਦਈਏ ਵੀ ਚਲੋ ਜੀ ਫਲਾਨਾ ਨਾਮ ਜਪਦਾ ਭਾਈ ਸਾਹਿਬ ਅਤੇ ਰੋਗ ਮੇਰਾ ਕੱਟਿਆ ਜਾਵੇ, ਨਹੀਂ ਹੋ ਸਕਦਾ। ਹਾਂ ਭਰੋਸਾ ਵੀ ਹੋਵੇ ਬਾਣੀ 'ਤੇ, ਪੜ੍ਹੀ ਵੀ ਜਾਂਦੇ ਹਾਂ, ਕਈ ਵਾਰ ਭਰੋਸਾ ਨਹੀਂ ਹੁੰਦਾ, ਭਰੋਸਾ ਹੋਣਾ ਚਾਹੀਦਾ, ਸ਼ਰਧਾ ਹੋਣੀ ਚਾਹੀਦੀ ਹੈ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ 'ਚ ਜ਼ਿਕਰ ਆਉਂਦਾ ਦਸਮ ਪਾਤਸ਼ਾਹ ਦੇ ਕੋਲ ਇੱਕ ਗੁਰਸਿੱਖ ਆਨੰਦਪੁਰ ਆਪਣੀ ਬੱਚੀ ਨੂੰ ਲੈ ਕੇ ਆਇਆ, ਕਹਿੰਦਾ ਮਹਾਰਾਜ ਬੜੇ ਦੁਖੀ ਹੋਏ ਵੇ ਹਾਂ, ਬੱਚੀ ਨੂੰ ਬੜਾ ਰੋਗ ਹੈ, ਸਰੀਰ ਨੂੰ ਹਰ ਸਮੇਂ ਬਿਮਾਰ ਰਹਿੰਦੀ ਹੈ ਮਹਾਰਾਜ, ਪਰ ਰੋਗ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ, ਲੋਕਾਂ ਨੇ ਬੜੇ ਵਹਿਮਾਂ 'ਚ ਪਾਇਆ ਮਹਾਰਾਜ ਸਾਨੂੰ। ਸਿੱਖ ਇਤਿਹਾਸ 'ਚ ਜ਼ਿਕਰ ਆਉਂਦਾ ਬੇਨਤੀ ਕਰਨ ਲੱਗੇ ਮਹਾਰਾਜ, ਕੋਈ ਕਹਿੰਦਾ ਇਹਨੂੰ ਕੁਝ ਆਇਆ, ਕੋਈ ਭੂਤ ਪ੍ਰੇਤਾਂ ਦੇ ਵਹਿਮ ਪਾਉਣ ਲੱਗ ਗਿਆ, ਕੋਈ ਕੁਝ ਕੋਈ ਕੁਝ, ਕਿਉਂਕਿ ਸਮਾਂ ਐਸਾ ਜਿੰਨਾ ਚਿਰ ਕਿਸੇ ਨੂੰ ਲੋਕ ਡਰਾਉਂਦੇ ਨਹੀਂ ਨਾ, ਇਹ ਲੋਕ ਪਖੰਡੀ ਲੋਕ ਡਰਾ ਦੇ ਭੈ ਦੇ ਕੇ ਮਨੁੱਖ ਨੂੰ ਲੁੱਟਦੇ ਆ, ਡਰ ਦਾ ਇੱਕ ਵਪਾਰ ਹੈ। ਉਹ ਲੋਕ ਇਹੋ ਜਿਹੇ ਵਹਿਮ ਪਾ ਦੇਣਗੇ, ਮਨੁੱਖ ਵਹਿਮ ਵਿੱਚ ਭੈ ਵਿੱਚ ਆ ਕੇ ਆਪਣਾ ਸਭ ਕੁਝ ਲੁਟਾ ਬੈਠਦਾ। ਕਹਿਣ ਲੱਗੇ ਮਹਾਰਾਜ, ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ, ਮਹਾਰਾਜ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ। ਦਸਮ ਪਾਤਸ਼ਾਹ ਨੇ ਪਤਾ ਕੀ ਵਚਨ ਕੀਤਾ? ਮਹਾਰਾਜ ਕਹਿੰਦੇ, ਸਿੱਖਾ ਬੱਚੀ ਜਪ ਜੀ ਦਾ ਪਾਠ ਕਰਦੀ ਹੈ? ਕਹਿੰਦਾ ਨਹੀਂ ਮਹਾਰਾਜ, ਜੋ ਅੱਜ ਸਾਡੇ ਘਰਾਂ 'ਚ ਹਾਲਾਤ ਹੈ, ਅੱਜ ਸਿੱਖ ਸੋਚਦਾ ਵੀ ਚਲੋ ਮੈਂ ਮੱਥਾ ਟੇਕਿਆ ਆ, ਗੁਰੂ ਘਰ ਜਾਇਆ ਆ, ਜਾਂ ਕੱਲਾ ਅੰਮ੍ਰਿਤ ਛਕ ਲਿਆ। ਬਹੁਤਾਤ ਸਿੱਖੀ ਵਿੱਚ ਅੱਜ ਦਾ ਸਮੇਂ 'ਚ ਇਹ ਹਾਲਾਤ ਹੋ ਗਏ ਵੀ ਅੰਮ੍ਰਿਤ ਛਕ ਲਿਆ, ਨਿਤਨੇਮ ਨਹੀਂ ਕਰਦੇ, ਜਪਜੀ ਸਾਹਿਬ ਵੀ ਨਹੀਂ ਪੜ੍ਹਦੇ। ਜਿਹੜੇ ਪੜ੍ਹਦੇ ਉਹ ਭਾਗਾਂ ਵਾਲੇ ਆ। ਬੇਅੰਤ ਇਸੇ ਹੈ ਵੀ ਬਹਾਨਾ ਇਹ ਜੀ ਅਸੀਂ ਅਨਪੜ੍ਹ ਹਾਂ। ਜਿਹੜੇ ਸਮੇਂ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ ਉਦੋਂ ਕਿਹੜਾ ਸਿੱਖ ਯੂਨੀਵਰਸਿਟੀਆਂ 'ਚ ਜਾਂਦੇ ਸੀ? ਉਹਨਾਂ ਸਿੱਖਾਂ ਦੇ ਵੀ ਇੰਨੀ ਇੰਨੀ ਬਾਣੀ ਕੰਠ ਹੋ ਜਾਂਦੀ, ਉਹਨਾਂ 'ਚ ਭਾਵਨਾ ਸੀ, ਲਗਨ ਸੀ। ਕਹਿਣ ਲੱਗਿਆ ਮਹਾਰਾਜ, ਜਪਜੀ ਤਾਂ ਕਦੇ ਪੜ੍ਹਿਆ ਨਹੀਂ ਬੱਚੀ ਨੇ। ਮਹਾਰਾਜ ਕਹਿੰਦੇ, ਫਿਰ ਰੋਗੀ ਤਾਂ ਹੋਣਾ ਹੀ ਆ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲਲਾਏ। ਇਹ ਬਾਣੀ ਦਾ ਟੱਲ ਫੈਸਲਾ, ਜੈ ਤਨ ਬਾਣੀ ਵਿਸਰ ਜਾਏ, ਜਿਹੜੇ ਤਨ ਸਰੀਰ 'ਚੋਂ ਬਾਣੀ ਭੁੱਲ ਜਾਊਗੀ ਉਹ ਪੱਕਾ ਰੋਗੀ, ਕੋੜ ਦੇ ਰੋਗੀ ਵਾਂਗੂ ਬਿਰਲਾਪ ਕਰੂਗਾ, ਦੁਖੀ ਰਹੂ ਜ਼ਿੰਦਗੀ 'ਚ, ਕਿਉਂਕਿ ਤਨ ਦੀ ਮਨ ਦੀ ਖੁਰਾਕ ਬਾਣੀ ਹੈ, ਮਨ ਦੀ ਖੁਰਾਕ ਨਾਮ ਹੈ। ਸਰੀਰ ਨੂੰ ਤਾਂ ਅਸੀਂ ਖੁਰਾਕ ਦੇਈ ਜਾਂਦੇ ਹਾਂ, ਮਨ ਨੂੰ ਖੁਰਾਕ ਦਿੰਦੇ ਹੀ ਨਹੀਂ, ਰੋਗੀ ਹੋਣਾ ਹੀ ਆ। ਮਹਾਰਾਜ ਕਹਿਣ ਲੱਗੇ, ਗੁਰਸਿੱਖਾ ਬੱਚੀ ਨੂੰ ਜਪਜੀ ਕੰਠ ਕਰਾ, ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਜਪਜੀ ਪੜ੍ਹਿਆ ਕਰੇ, ਗੁਰੂ ਨਾਨਕ ਕਿਰਪਾ ਕਰਨਗੇ। ਸਿੱਖ ਇਤਿਹਾਸ ਕਹਿੰਦਾ, ਸਤਿਗੁਰੂ ਦਾ ਬਚਨ ਮੰਨ ਕੇ ਉਸਨੇ ਜਪਜੀ ਸਾਹਿਬ ਦਾ ਪਾਠ ਬੱਚੀ ਦੇ ਕੰਠ ਕਰਾਇਆ। ਜਪਜੀ ਸਾਹਿਬ ਦਾ ਪਾਠ ਕਰਨ ਲੱਗ ਗਈ ਬੱਚੀ, ਰੋਗ ਤੋਂ ਰਹਿਤ ਹੋ ਗਈ। ਸਿੱਖ ਇਤਿਹਾਸ ਕਹਿੰਦਾ, ਉਸ ਵੇਲੇ ਕੁਝ ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਜਪਜੀ ਸਾਹਿਬ ਦਾ ਪਾਠ ਮੁਕਤੀ ਦਿੰਦਾ ਹੈ ਕਿ ਰੋਗ ਕੱਟਦਾ? ਇਹ ਜਪਜੀ ਸਾਹਿਬ ਦਾ ਪਾਠ ਮਹਾਰਾਜ ਮੁਕਤ ਕਰਦਾ ਕਿ ਰੋਗ ਕੱਟਦਾ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਮੁਕਤ ਵੀ ਕਰਦਾ, ਰੋਗ ਵੀ ਕੱਟਦਾ। ਇਤਿਹਾਸ ਦਾ ਬਚਨ ਹੈ, ਉਸ ਵੇਲੇ ਕਹਿੰਦੇ ਸਿੱਖਾਂ ਸਵਾਲ ਕੀਤਾ ਵੀ ਜਪ ਪਾਠਕ ਜੇ ਤੱਕ ਕੋਈ, ਮਹਾਰਾਜ ਜਿਹੜਾ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ, ਲੇ ਮੁਕਤ ਕਹਿ ਹਟੈ ਰੋਗ, ਮਹਾਰਾਜ ਉਹਦਾ ਰੋਗ ਹਟਦਾ ਕਿ ਮੁਕਤ ਹੁੰਦਾ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਵੇਂ ਜਿਹੜਾ ਅਮਰ ਫਲ ਕਹਿੰਦੇ ਆ ਨਾ ਪੁਰਾਤਨ ਸਮਿਆਂ ਦੇ ਵਿੱਚ, ਉਹਨੂੰ ਜੇ ਕੋਈ ਖਾ ਲੈਂਦਾ ਕਹਿੰਦੇ ਆ ਵੀ ਉਹ ਸਵਰਗ ਚਲਿਆ ਜਾਂਦਾ, ਮਿੱਥ ਦੀ ਉਦਾਹਰਣ ਦਿੱਤੀ ਮਹਾਰਾਜ ਨੇ। ਮਹਾਰਾਜ ਕਹਿੰਦੇ, ਭਾਈ ਅਮਰ ਫਲ ਕਿਨਹੂੰ ਅਚਲੀਨ, ਕਿਸੇ ਨੇ ਜੇ ਅਮਰ ਫਲ ਕਹਿੰਦੇ ਆ ਵੀ ਖਾ ਲਿਆ, ਉਹਦੀ ਭੁੱਖ ਤੇ ਵੀ ਮਿਟ ਜਾਂਦੀ, ਕਹਿੰਦੇ ਵੀ ਉਹਨੂੰ ਸਵਰਗ ਮਿਲ ਜਾਂਦਾ, ਉਹ ਤਾਂ ਪਤਾ ਨਹੀਂ ਮਿਲਦਾ, ਪਤਾ ਨਹੀਂ ਨਹੀਂ ਮਿਲਦਾ ਗੁਰਸੰਗਤ ਜੀ, ਪਰ ਬਾਣੀ ਕੋਈ ਪੜ੍ਹ ਕੇ ਵੇਖ ਲਏ, ਉਹ ਮੁਕਤ ਵੀ ਹੋਊ ਅਤੇ ਰੋਗ ਵੀ ਕੱਟਿਆ ਜਾਊ, ਕਰਕੇ ਵੇਖ ਲਓ ਹੋਵੇਗਾ, ਗੁਰੂ 'ਤੇ ਅਟੱਲ ਭਰੋਸਾ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਭਾਈ। ਕਿਉਂ ਨਹੀਂ ਦੁੱਖ ਲੱਗਦਾ? ਮਹਾਰਾਜ ਕਹਿੰਦੇ, ਸਤਿਗੁਰ ਪੂਰਾ ਭੇਟਿਆ, ਪੂਰਾ ਗੁਰੂ ਮਿਲ ਗਿਆ ਸਾਨੂੰ, ਜਿਹਨ ਬਣਤ ਬਣਾਈ, ਜਿਹਨੇ ਇਹ ਸਾਰੀ ਖੇਡ ਬਣਾਤੀ, ਸਾਰੀ ਬਣਤ ਗੁਰੂ ਪੂਰੇ ਨੇ ਬਣਾਈ ਹੈ। ਜੇ ਕੋਈ ਬਾਣੀ ਪੜ੍ਹੋ ਉਹਦਾ ਇਹ ਲੋਕ ਵੀ ਸੁਧਰ ਜੂ, ਪੁਰਲੋਕ ਵੀ ਸੁਧਰ ਜੂ। ਤਾਪ ਗਵਾਇਆ ਗੁਰ ਪੂਰੇ, ਭਾਈ ਪੂਰੇ ਗੁਰੂ ਨੇ ਸਾਰੇ ਤਾਪ ਮੇਟ ਦਿੱਤੇ। ਮਹਾਰਾਜ ਦਾ ਬਚਨ ਹੈ ਨਾ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵ ਹੈ। ਕੋਈ ਕਿੱਡਾ ਹੀ ਰੋਗੀ ਹੈ, ਬਾਣੀ ਪੜ੍ਹੇ ਸਰਬ ਤਰ੍ਹਾਂ ਦੇ ਰੋਗ ਮਿਟਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਹੀ ਬਖਸ਼ਿਸ਼ ਕਰ ਰਹੇ ਨੇ ਪੰਚਮ ਪਾਤਸ਼ਾਹ, ਭਾਈ ਪੂਰੇ ਗੁਰੂ ਦੀ ਕਿਰਪਾ ਨਾਲ ਸਾਰੇ ਤਾਪ ਮਿਟ ਗਏ, ਰੋਗ ਮਿਟ ਗਏ।
ਵਾਜੇ ਅਨਹਦ ਤੂਰੇ,
ਫਿਰ ਜਿਹੜੇ ਅਨਹਦ ਨਾਦ ਅੰਦਰ ਅਨਾਹਦ ਨਾਦ ਅਜੱਪਾ ਜਾਪ ਸ਼ਬਦ ਚੱਲ ਪਿਆ, ਕਿਉਂਕਿ ਪਹਿਲਾਂ ਸ਼ਬਦ ਦੀ ਕਿਰਪਾ ਨਾਲ ਇਹ ਮਨ ਸੁਖੀ ਹੋਇਆ, ਤਨ ਸੁਖੀ ਹੋਇਆ। ਜੇ ਹੁਣ ਸਰੀਰ ਰੋਗੀ ਹੈ, ਸਰੀਰ ਦੁਖੀ ਹੈ, ਉਹ ਮਨੁੱਖ ਕਿੱਥੇ ਗੁਰਸੰਗਤ ਜੀ ਅਨਾਹਦ ਨਾਦ ਜੱਪਾ ਜਾਪ ਸਤਿਗੁਰੂ ਦੀ ਬਾਣੀ, ਜਿਵੇਂ ਜਿੱਥੇ ਕੋਈ ਵੱਡੇ ਮਨੁੱਖ ਨੇ ਆਉਣਾ ਹੋਵੇ ਉਹ ਘਰ ਨੂੰ ਸਵਾਰੀ ਦਾ ਨਾ, ਇਵੇਂ ਜਿਹੜਾ ਪ੍ਰਭੂ ਦਾ ਨਾਮ ਹੈ, ਪ੍ਰਭੂ ਦੀ ਬਾਣੀ ਹੈ, ਜਿਸ ਹਿਰਦੇ 'ਚ ਵੱਸਦੀ ਹੈ, ਜਿਸ ਸਰੀਰ 'ਚ ਜਪੀ ਜਾਂਦੀ ਹੈ, ਉਹ ਸਰੀਰ ਵੀ ਅਤੇ ਉਹ ਮਨ ਵੀ ਪਰਮੇਸ਼ੁਰ ਵਾਹਿਗੁਰੂ ਕਿਰਪਾ ਕਰ ਦਿੰਦਾ, ਸੁਖੀ ਹੋ ਜਾਂਦਾ, ਆਨੰਦ 'ਚ ਹੋ ਜਾਂਦਾ। ਫਿਰ ਜਦੋਂ ਭਰੋਸਾ ਹੋ ਜਾਂਦਾ ਉਹ ਜੀਵ ਨਾਮ ਜਪਦਾ ਵੀ ਇਹ ਕਿਰਪਾ ਕਰਤੀ, ਨਾਮ ਨੇ ਬਾਣੀ ਨੇ ਰੋਗ ਕੱਟਿਆ ਗਿਆ, ਵੀ ਹੋਰ ਕਿਉਂ ਨਾ ਜਪੀਏ। ਜਿਵੇਂ ਭਗਤ ਧਰੂਨ ਜੀ ਦਾ ਜੀਵਨ ਆਉਂਦਾ, ਪਿਓ ਦੀ ਗੋਦੀ 'ਚੋਂ ਫੜ ਕੇ ਉਠਾਇਆ, ਮਾਂ ਨੂੰ ਪੁੱਛਿਆ ਵੀ ਮਾਂ ਕਿਸ ਉੱਦਮ 'ਤੇ ਰਾਜ ਮਿਲਿਆ, ਮਾਂ ਨੇ ਕਿਹਾ ਨਾਮ ਜਪ। ਜਦੋਂ ਨਾਮ ਜਪਣ ਜਾਣ ਲੱਗਿਆ, ਪਿਓ ਨੇ ਪਿੱਛੋਂ ਸੁਨੇਹਾ ਭੇਜਿਆ ਵੀ ਧਰੂਨ ਜੰਗਲ 'ਚ ਨਾ ਜਾ, ਤੂੰ ਘਰੇ ਵਾਪਸ ਮੁੜਿਆ ਤੈਨੂੰ ਅੱਧਾ ਰਾਜ ਦੇ ਦਿੰਦਾ। ਧਰੂਨ ਸੋਚਣ ਲੱਗ ਗਿਆ ਵੀ ਹਜੇ ਨਾਮ ਜਪਿਆ ਨਹੀਂ, ਨਾਮ ਜਪਣ ਲਈ ਘਰੋਂ ਤੁਰੇ ਹਾਂ, ਅੱਧਾ ਰਾਜ ਦਾ ਸੁਨੇਹਾ ਹੁਣ ਹੀ ਮਿਲ ਗਿਆ, ਨਾਮ ਕਿਉਂ ਨਾ ਜਪੀਏ। ਫਿਰ ਜਿਹੜਾ ਮਨੁੱਖ ਬਾਣੀ ਪੜ੍ਹਦਾ ਹੈ, ਨਾਮ ਜਪਦਾ ਹੈ, ਜਦੋਂ ਉਹਦੀ ਕੋਈ ਇੱਛਾ ਪੂਰੀ ਹੁੰਦੀ ਉਹਦਾ ਭਰੋਸਾ ਹੋਰ ਵੱਧ ਜਾਂਦਾ ਹੈ। ਫਿਰ ਉਹ ਜਾਪ ਕਰਦਾ ਹੈ, ਸਿਮਰਨ ਕਰਦਾ ਹੈ, ਵੱਧ ਤੋਂ ਵੱਧ ਬਾਣੀ ਪੜ੍ਹਦਾ ਹੈ। ਜਿਉਂ ਜਿਉਂ ਬਾਣੀ ਪੜ੍ਹਦਾ ਹੈ, ਨਾਮ ਜਪਦਾ, ਗੁਰੂ ਦੀ ਕਿਰਪਾ ਹੁੰਦੀ ਹੈ, ਮੈਲ ਕੱਟੀ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਵੇਖ ਫੈਲ। ਜਦੋਂ ਜਨਮਾਂ ਜਨਮਾਂਤਰਾਂ ਦੀ ਕਾਲਕ ਕੱਟੀ ਗਈ, ਘੋਰ ਦੁੱਖਿਅੰਗ ਅਨਕ ਹੱਤਿਅੰਗ ਜਨਮ ਦਰਿਦਰੰਗ ਮਹਾਂ ਵਿਖਾਦੰ ਮਿਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਮਹਾਰਾਜ ਕਹਿੰਦੇ ਜਿਵੇਂ ਲੱਕੜਾਂ ਦਾ ਕਿੱਡਾ ਹੀ ਵੱਡਾ ਢੇਰ ਹੋਵੇ, ਜਿੱਡਾ ਢੇਰ ਲੱਕੜਾਂ ਦਾ ਓਨੀ ਅੱਗ ਨਹੀਂ ਲਾਉਣੀ ਪੈਂਦੀ, ਅੱਗ ਦੀ ਤਾਂ ਇੱਕੋ ਹੀ ਚਿੰਗਾਰੀ ਨਾਲ ਸਾਰੀਆਂ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ। ਘੋਰ ਦੁੱਖਿਅੰਗ ਬਹੁਤੇ ਦੁੱਖ ਹੋਣ, ਪੰਚਮ ਪਾਤਸ਼ਾਹ ਸਲੋਕ ਸਹਿ ਸਕ੍ਰਿਤੀ ਮਹੱਲਾ ਪੰਜਵਾਂ ਦੇ ਵਚਨ ਨੇ। ਮਹਾਰਾਜ ਕਹਿੰਦੇ ਬਹੁਤੇ ਦੁੱਖ ਹੋਣ, ਅਨਕ ਹੱਤਿਅੰਗ ਅਨੇਕ ਹੱਤਿਆਵਾਂ ਕੀਤੀਆਂ ਹੋਣ, ਜਨਮ ਦਰਿਦਰੰਗ ਜਨਮਾਂ ਤੋਂ ਦਰਿਦਰੀ ਹੋਵੇ, ਮਹਾਂ ਵਿਖਾਦੰਗ ਵੱਡੇ ਝਗੜੇ ਜ਼ਿੰਦਗੀ 'ਚ ਹੋਣ, ਕਲੇਸ਼ ਹੋਣ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਗੁਰੂ ਸਾਹਿਬ ਦੇ ਬਖਸ਼ੇ ਹੋਏ ਨਾਮ ਨਾਲ ਮਿਟ ਜਾਂਦੇ ਆ। ਕਿਵੇਂ ਮਿਟਦੇ? ਜਿਵੇਂ ਢੇਰਾਂ ਦੀਆਂ ਢੇਰ ਲੱਕੜਾਂ ਸੜ ਕੇ ਇੱਕ ਚਿੰਗਾਰੀ ਨਾਲ ਸਵਾਹ ਜਾਂਦੀ ਹੈ, ਥੋੜ੍ਹੇ ਜਿਹੇ ਜਪੇ ਨਾਮ ਨਾਲ ਹੀ ਸਭ ਕੁਝ ਖਤਮ ਹੋ ਜਾਂਦਾ। ਪਰ ਕਈ ਵਾਰੀ ਸਾਨੂੰ ਭਰੋਸਾ ਨਹੀਂ ਆਉਂਦਾ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ 'ਚ ਬੜਾ ਸੋਹਣਾ ਜ਼ਿਕਰ ਕੀਤਾ ਹੈ। ਕਹਿੰਦੇ ਇੱਕ ਵੈਦ ਕੋਲ ਇੱਕ ਅਮੀਰ ਮਨੁੱਖ ਆਇਆ ਅਤੇ ਆ ਕੇ ਕਹਿਣ ਲੱਗਿਆ ਵੀ ਵੈਦ ਜੀ, ਪੇਟ 'ਚ ਬੜਾ ਦਰਦ ਹੈ, ਬੜਾ ਪੇਟ ਦੁੱਖ ਰਿਹਾ, ਬੜਾ ਮੈਂ ਦੁਖੀ ਹਾਂ, ਕੋਈ ਦਵਾਈ ਦਿਓ। ਵੈਦ ਜੀ ਨੇ ਆਪਦੇ ਚੇਲੇ ਨੂੰ ਕਿਹਾ, ਕਹਿਣ ਲੱਗੇ ਵੀ ਫਲਾਣੇ ਮਰਤਵਾਨ ਦੇ ਵਿੱਚੋਂ ਲਿਆ ਪੁੜੀ ਬੰਨ ਕੇ। ਉਹ ਪੁੜੀ ਉਸ ਰੋਗੀ ਨੂੰ, ਅਮੀਰ ਰੋਗੀ ਨੂੰ ਦੇ ਕੇ ਕਿਹਾ, ਕਹਿਣ ਲੱਗੇ ਵੀ ਇਉਂ ਕਰਿਓ, ਸਵੇਰੇ ਉੱਠ ਕੇ ਆ ਖਾਣੇ ਤੋਂ ਬਾਅਦ ਲੈ ਲਿਓ, ਫਿਰ ਦੁਪਹਿਰੇ ਖਾਣੇ ਤੋਂ ਬਾਅਦ ਲਇਓ, ਸ਼ਾਮ ਨੂੰ ਫਿਰ ਖਾਣੇ ਤੋਂ ਬਾਅਦ ਪੁੜੀ ਲਇਓ। ਕੁਝ ਪਰਹੇਜ਼ ਦੱਸ ਦਿੱਤੇ। ਉਹ ਰੋਗੀ ਦਵਾਈ ਲੈ ਗਿਆ, ਪੁੜੀ ਲੈ ਗਿਆ ਅਤੇ ਮਾਇਆ ਦੇ ਦਿੱਤੀ। ਥੋੜ੍ਹੇ ਹੀ ਸਮੇਂ ਬਾਅਦ ਇੱਕ ਬਿਲਕੁਲ ਗਰੀਬ ਕੰਗਲਾ ਜਿਹਾ ਮਨੁੱਖ ਆਇਆ, ਆ ਕੇ ਕਹਿਣ ਲੱਗਿਆ, ਵੈਦ ਜੀ ਮੈਂ ਬੜਾ ਦੁਖੀ ਹਾਂ, ਪੇਟ 'ਚ ਬੜਾ ਦਰਦ ਹੋ ਰਿਹਾ, ਬੜਾ ਮੈਂ ਦੁਖੀ ਹਾਂ, ਦੂਰਾ ਹੋ ਰਿਹਾ ਦਰਦ ਦੇ ਨਾਲ। ਵੈਦ ਜੀ ਕਹਿਣ ਲੱਗੇ, ਆਉਂ ਕਰ ਘਰੇ ਜਾ ਕੇ ਥੋੜ੍ਹੀ ਸੌਂਫ ਜਮੈਣ ਖਾ ਲਈ। ਕਹਿੰਦਾ ਵੈਦ ਜੀ, ਜੇ ਘਰੇ ਸੌਂਫ ਜਮੈਣ ਹੁੰਦੀ ਤੁਹਾਡੇ ਕੋਲ ਕਿਉਂ ਆਉਂਦਾ, ਮੈਂ ਤਾਂ ਗਰੀਬ ਹਾਂ। ਵੈਦ ਜੀ ਆਪਣੇ ਚੇਲੇ ਨੂੰ ਕਹਿਣ ਲੱਗੇ, ਆਉਂ ਕਰ ਉਹ ਜਿਹੜੇ ਵਰਤਮਾਨ 'ਚ ਪਹਿਲਾਂ ਦਿੱਤੀ ਹੈ ਦਵਾਈ, ਉਸੇ 'ਚ ਪੁੜੀ ਕੱਢ ਲਿਆ। ਉਹ ਪੁੜੀ ਲਿਆ ਕੇ ਉਹਨੂੰ ਦੇ ਦਿੱਤੀ, ਕਹਿਣ ਲੱਗਿਆ ਪੁੜੀ ਖਾ ਲਾ, ਠੀਕ ਹੋ ਜਾਏਗਾ। ਉਹਨੇ ਵੀ ਖਾ ਲਈ ਪੂੜੀ ਅਤੇ ਉਹ ਵੀ ਠੀਕ ਹੋ ਗਿਆ। ਹੁਣ ਜਿਹੜਾ ਵੈਦ ਜਾਂ ਚੇਲਾ ਸੀ, ਵੈਦ ਦਾ ਚੇਲਾ ਪੁੱਛਦਾ, ਕਹਿਣ ਲੱਗਿਆ ਵੈਦ ਜੀ ਜਿਹੜਾ ਤਾਂ ਅਮੀਰ ਸੀ ਉਹਨੂੰ ਤਾਂ ਤੁਸੀਂ ਕਿਹਾ ਵੀ ਸਵੇਰੇ ਰੋਟੀ ਤੋਂ ਬਾਅਦ ਖਾਈ, ਦੁਪਹਿਰੇ ਰੋਟੀ ਤੋਂ ਬਾਅਦ ਖਾਈ, ਸ਼ਾਮ ਨੂੰ ਰੋਟੀ ਤੋਂ ਬਾਅਦ ਖਾਈ, ਆਹ ਕਰੀ ਆਹ ਨਾ ਕਰੀ, ਬੜਾ ਕੁਝ ਦੱਸਿਆ ਉਹਨੂੰ। ਆਹ ਗਰੀਬ ਨੂੰ ਤੁਸੀਂ ਕਹਿਤਾ ਵੀ ਆਹ ਪੁੜੀ ਖਾ ਲਾ ਜਾਂ ਸੌਂਫ ਜਮੈਣ ਖਾ ਲਾ, ਇਹਦੇ ਨਾਲ ਠੀਕ ਹੋ ਜਾਏਗਾ, ਇਹ ਫਰਕ ਕਿਉਂ? ਉਹ ਕਹਿਣ ਲੱਗਾ ਵੀ ਮੈਂ ਨਹੀਂ ਫਰਕ ਕੀਤਾ, ਇਹਨਾਂ 'ਚ ਹੀ ਫਰਕ ਹੈ। ਕਹਿੰਦਾ ਜੀ ਕੀ ਫਰਕ ਹੈ? ਕਹਿੰਦਾ ਜਿਹੜੀ ਪੁੜੀ ਹੈ ਇਹਦੇ 'ਚ ਕੋਈ ਹੋਰ ਦਵਾਈ ਨਹੀਂ, ਇਹ 'ਚ ਸੌਂਫ ਜਮੈਣ ਹੀ ਰਗੜੀ ਹੋਈ ਹੈ, ਇਹ ਸੌਂਫ ਅਤੇ ਜਮੈਣ ਦੀ ਵੀ ਪੁੜੀ ਹੈ, ਅਮੀਰ ਨੂੰ ਵੀ ਇਹੀ ਦਿੱਤੀ ਹੈ, ਗਰੀਬ ਨੂੰ ਵੀ ਇਹੋ ਹੀ ਦਿੱਤੀ ਹੈ। ਕਹਿੰਦਾ ਫਿਰ ਅਮੀਰ ਨੂੰ ਤਿੰਨ ਪੁੜੀਆਂ, ਇਹਨੂੰ ਇੱਕ ਪੁੜੀ, ਉਹਨੂੰ ਬੜੇ ਪੱਥ ਪਰਹੇਜ, ਇਹਨੂੰ ਕੁਝ ਵੀ ਨਹੀਂ। ਉਹ ਕਹਿਣ ਲੱਗਿਆ ਵੀ ਹੋ ਤਾਂ ਇਹਨੇ ਇੱਕ ਪੁੜੀ ਖਾਣ ਨਾਲ ਹੀ ਠੀਕ ਜਾਣਾ ਹੈ, ਗਰੀਬ ਵਿਚਾਰੇ ਕੋਲ ਮਾਇਆ ਨਹੀਂ ਹੈ, ਬਹੁਤੇ ਨਖਰੇ ਨਹੀਂ ਕਰਦੇ, ਇਹਨੇ ਜਿਵੇਂ ਕਹਿਤਾ ਮੈਂ ਇਹਨੇ ਮੰਨ ਲੈਣਾ ਹੈ। ਜਿਹੜਾ ਅਮੀਰ ਹੈ ਉਹਦੇ ਕੋਲ ਪੈਸੇ ਬਹੁਤੇ ਆ, ਜਿੰਨਾ ਚਿਰ ਪੈਸੇ ਨਾ ਲਏ, ਜਿੰਨਾ ਚਿਰ ਉਹਨੂੰ ਭਰਮ ਜਾਲ 'ਚ ਨਾ ਪਾਇਆ, ਉਹਨੇ ਮੰਨਣਾ ਹੀ ਨਹੀਂ ਗੱਲ ਨੂੰ, ਉਹਨੇ ਕਹਿਣਾ ਹੀ ਨਹੀਂ ਵੀ ਆਹ ਤਾਂ ਦਵਾਈ ਨੇ ਕੰਮ ਹੀ ਨਹੀਂ ਕਰਨਾ, ਤਾਂ ਸਸਤੀ ਬੜੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਭਾਈ ਤੂੰ ਵਾਹਿਗੁਰੂ ਵਾਹਿਗੁਰੂ ਕਰੇ, ਚੱਲ ਤੇਰੇ 'ਤੇ ਕਿਰਪਾ ਹੋ ਜਾਊ। ਹੁਣ ਜਿਹੜਾ ਭਾਵਨਾ ਵਾਲਾ ਸ਼ਰਧਾ ਵਾਲਾ ਹੈ ਉਹ ਤਾਂ ਬਾਣੀ ਪੜ੍ਹੀ ਜਾਂਦਾ, ਨਾਮ ਜਪੀ ਜਾਂਦਾ, ਅੰਮ੍ਰਿਤ ਛੱਕ ਕੇ ਗੁਰੂ ਘਰ ਵਿੱਚ ਆਉਂਦਾ, ਮਹਾਰਾਜ ਦੇ ਦਰਸ਼ਨ ਦੀਦਾਰੇ ਕਰਦਾ, ਕਿਰਤ ਕਰਦਾ। ਹੁਣ ਜਿਹੜੇ ਪਖੰਡੀ ਭੇਖੀ ਨੇ ਉਹਨਾਂ ਨੇ ਆਪਣਾ ਤੋਰੀ ਫੁਲਕਾ ਵੀ ਚਲਾਉਣਾ ਹੈ, ਉਹਨਾਂ ਨੇ ਜੇਬਾਂ ਵੀ ਲੁੱਟਣੀਆਂ, ਉਹ ਫਿਰ ਭਰਮ ਜਾਲ 'ਚ ਪਾਉਂਦੇ ਆ ਵੀ ਆਓ ਤੁਹਾਨੂੰ ਜੋਤ ਦੇ ਦਰਸ਼ਨ ਕਰਾਉਣੇ ਆ, ਆਹੋ ਤੁਹਾਨੂੰ ਆਹ ਕੁਝ ਕਰਦੇ ਆ ਉਹ ਕੁਝ ਕਰਦੇ ਆ। ਫਿਰ ਉਹ ਲੋਕ ਜਾਂਦੇ ਆ, ਬੜਾ ਪੈਸਾ ਵੀ ਖਰਚ ਕਰਦੇ ਆ, ਸਭ ਕੁਝ ਕਰਦੇ ਆ, ਹੁੰਦਾ ਹਮਾਉਂਦਾ ਕੁਝ ਵਧੀ, ਹੁਣੇ ਕਿਰਪਾ ਨਾਮ ਜਪਣ ਨਾਲ ਹੀ ਆ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਨਾਮ ਜਪਦੇ ਆ, ਬਾਜੇ ਅਨਾਹਦ ਤੂਰੇ, ਅਨਾਹਦ ਨਾਦ ਉਹਨਾਂ ਦੇ ਵੱਜਣ ਲੱਗ ਜਾਂਦੇ ਆ, ਉਹਨਾਂ ਦੇ ਅੰਦਰ ਸ਼ਬਦ ਦਾ ਜਪਾ ਜਾਪ ਚੱਲ ਪੈਂਦਾ।
ਸਰਬ ਕਲਿਆਣ ਪ੍ਰਭ ਕੀਨੇ,
ਇਹ ਸਰਬ ਤਰ੍ਹਾਂ ਦਾ ਕਲਿਆਣ ਸੁੱਖ ਆਨੰਦ ਵਾਹਿਗੁਰੂ ਨੇ, ਪ੍ਰਭੂ ਨੇ ਕਿਰਪਾ ਕੀਤੀ,
ਕਰ ਕਿਰਪਾ ਆਪ ਦੀਨੇ,
ਆਪ ਹੀ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸੁੱਖ ਬਖਸ਼ਿਆ, ਆਪ ਹੀ ਇਹ ਆਨੰਦ ਰੋਗ ਰਹਿਤ ਜੀਵਨ ਬਖਸ਼ਿਆ।
ਵੇਦਨ ਸਤਿਗੁਰ ਆਪ ਗਵਾਈ,
ਇਹ ਜਿਹੜੇ ਤਾਪ ਦੀ ਵੇਦਨ ਪੀੜਾ ਸੀ ਇਹ ਸਤਿਗੁਰੂ ਨੇ ਆਪ ਹੀ ਮੇਟੀ ਹੈ, ਜਿੱਥੇ ਸਰੀਰ ਦੇ ਦੁੱਖ ਰੋਗ ਇਹਦੀ ਪੀੜਾ ਹੈ ਉੱਥੇ ਹਉਮੈ ਦੀਰਘ ਰੋਗ ਹੈ, ਅੰਦਰ ਮਨ ਦਾ ਜਿਹੜਾ ਹਉਮੈ ਦਾ ਰੋਗ ਹੈ, ਵੱਡੇ ਵੱਡੇ ਭਾਵੇਂ ਕੋਈ ਗਿਆਨੀ ਧਿਆਨੀ ਅਮੀਰ ਗਰੀਬ ਕੋਈ ਵੀ ਹੈ, ਜੇ ਉਹਦੇ ਅੰਦਰ ਹਉਮੈ ਉਹ ਦੁਖੀ ਹੋਵੇਗਾ, ਹਉਮੈ ਦੀਰਘ ਰੋਗ ਹੈ। ਵੱਡੇ ਵੱਡੇ ਰੋਗੀ ਮਹਾਰਾਜ ਨੇ ਗਿਣ ਦਿੱਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਤ੍ਰੈ ਗੁਣ ਰੋਗੀ ਨੇ, ਵਿੱਚ ਹਉਮੈ ਭੀਤ ਕਰਾਰੀ ਹੈ ਇਹਨਾਂ ਦੇ ਅੰਦਰ, ਇਹ ਸਭ ਰੋਗੀ ਨੇ, ਪਰ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਮੇਰੇ ਸਤਿਗੁਰੂ ਰੋਗ ਰਹਿਤ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਕਿਰਪਾ ਕਰਕੇ ਵਾਹਿਗੁਰੂ ਨੇ ਦਾਤ ਦਿੱਤੀ ਹੈ।
ਦੇਖ ਸੰਤ ਸਭ ਸਰਸੇ ਹੋਏ,
ਉਹ ਵਾਹਿਗੁਰੂ ਦੇ ਪਿਆਰੇ ਜਿਹੜੇ ਸਿੱਖ ਨੇ, ਪ੍ਰਭੂ ਦੇ ਨਾਮ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਹਰਨਾਮਾ ਮਨ ਮੰਤ ਧਨ ਸਿਰ ਸੇਈ ਨਾਨਕਾ ਪੂਰਨ ਸੋਈ ਸੰਤ, ਐਸੇ ਸਿੱਖ ਸੰਤ ਜਿਹੜੇ ਨੇ ਸਰਸੇ ਹੋਏ, ਸਹਿਤ ਰਸ ਦੇ ਹੋ ਗਏ, ਸਰਸੇ ਦਾ ਅਰਥ ਸਹਿਤ ਰਸ ਦੇ, ਸਹਿਤ ਆਨੰਦ ਦੇ, ਸਹਿਤ ਖੇੜੇ ਦੇ, ਸਰਸੇ ਦਾ ਅਰਥ ਕੋਈ ਹੋਰ ਨਹੀਂ ਹੈ, ਸਰਸੇ ਦਾ ਅਰਥ ਸਹਿਤ ਰਸ ਦੇ, ਸਹਿਤ ਆਨੰਦ ਦੇ, ਸਹਿਤ ਖੇੜੇ ਦੇ, ਉਹਨਾਂ ਦੇ ਮਨ ਵਿੱਚ ਖੇੜਾ ਹੋ ਗਿਆ, ਆਨੰਦ ਹੈ, ਉਹਨਾਂ ਨੂੰ ਨਾਮ ਦਾ ਰਸ ਆ ਰਿਹਾ।
ਹਰ ਹਰ ਨਾਮ ਧਿਆਈ,
ਕਿਉਂ ਉਹਨਾਂ ਨੂੰ ਆਨੰਦ ਆ ਰਿਹਾ, ਕਿਉਂ ਰਸ ਆ ਰਿਹਾ? ਹਰ ਹਰ ਨਾਮ ਧਿਆਈ, ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਇਆ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜੋ ਮੰਗਹ ਸੋ ਲੇਵਹ,
ਹਾਂ ਜਿਹੜੇ ਨਾਮ ਜਪਣ ਵਾਲੇ ਆ ਉਹ ਜੋ ਫੁਰਨਾ ਕਰਦੇ ਆ ਉਹ ਮਹਾਰਾਜ ਬਖਸ਼ ਦਿੰਦੇ ਆ। ਕਿਉਂਕਿ ਪਾਤਸ਼ਾਹ ਦਾ ਬਚਨ ਹੈ ਪਿਤਾ ਕਿਰਪਾਲ ਆਗਿਆ ਇਹ ਕੀਨੀ ਬਾਰਕ ਮੁਖ ਮੰਗੇ ਸੋ ਦੇਣਾ। ਮਹਾਰਾਜ ਕਹਿੰਦੇ ਸਾਡੇ ਪਿਤਾ ਅਕਾਲ ਪੁਰਖ ਵਾਹਿਗੁਰੂ ਦਾ ਸਾਨੂੰ ਇਹ ਹੁਕਮ ਹੈ ਆਗਿਆ ਹੈ ਵੀ ਸਿੱਖ ਸੰਤ ਕੋਈ ਬਖਸ਼ਿਸ਼ ਮੰਗੇ ਕੋਈ ਚੀਜ਼ ਮੰਗੇ ਉਹ ਦੇਰੀ ਨਹੀਂ ਕਰਨੀ ਉਸੇ ਵੇਲੇ ਦੇ ਦੇਣੀ ਹੈ ਉਸੇ ਵੇਲੇ ਬਖਸ਼ਿਸ਼ ਕਰ ਦੇਣੀ ਹੈ। ਜੇ ਨਾਮੀ ਪੁਰਖ ਕੁਝ ਮੰਗਦਾ ਹੈ ਮਹਾਰਾਜ ਕਹਿੰਦੇ ਅਸੀਂ ਤਾਂ ਸਭ ਕੁਝ ਆਪਣੀ ਤਲੀ 'ਤੇ ਧਰਿਆ ਹੋਇਆ ਵੀ ਦੇਣ ਵਿੱਚ ਦੇਰੀ ਨਾ ਹੋਵੇ ਠਾਕੁਰ ਕਾਰ ਤਾਲ ਧਰਿਆ ਅਸੀਂ ਰੋਜ਼ ਪੜ੍ਹਦੇ ਹਾਂ ਨਾ ਠਾਕੁਰ ਕਾਰ ਤਾਲ ਧਰਿਆ ਰਹਿ ਰਹੱਸ ਦੇ ਵਿੱਚ ਉਹ ਵਾਹਿਗੁਰੂ ਨੇ ਸਾਰੇ ਪਦਾਰਥ ਹੱਥ ਦੀ ਤਲੀ 'ਤੇ ਧਰੇ ਆ। ਹੁਣ ਆ ਸੰਗਤਾਂ ਦੇ ਮਨ 'ਚ ਖਿਆਲ ਆਇਆ ਹੋਊ ਬਹੁਤਿਆਂ ਦੇ ਵੀ ਸਾਨੂੰ ਤਾਂ ਅਸੀਂ ਬਹੁਤ ਕੁਝ ਮੰਗਦੇ ਹਾਂ ਮਿਲਦਾ ਨਹੀਂ ਉਹ ਤਾਂ ਨਹੀਂ ਮਿਲਦਾ ਭਾਈ ਅਸੀਂ ਨਾਮ ਨਹੀਂ ਜਪਦੇ। ਮਹਾਰਾਜ ਕਹਿੰਦੇ ਜਿਨ ਜਿਨ ਨਾਮ ਧਿਆਇਆ ਇਹ ਨਹੀਂ ਕਿਹਾ ਵੀ ਅਮੀਰ ਨੇ ਜਪਿਆ ਜਾਂ ਗਰੀਬ ਨੇ ਜਪਿਆ ਨਹੀਂ ਇਹ ਨਹੀਂ ਕਿਹਾ ਵੀ ਗਿਆਨੀ ਧਿਆਨੀ ਨੇ ਜਪਿਆ ਨਹੀਂ ਇਹ ਨਹੀਂ ਕਿਹਾ ਵੀ ਵਿਦਵਾਨ ਨੇ ਜਪਿਆ ਜਾਂ ਅਨਪੜ੍ਹ ਨੇ ਜਪਿਆ ਨਹੀਂ ਜਿਨ ਜਿਨ ਨਾਮ ਧਿਆਇਆ ਜਿਹਨੇ ਜਿਹਨੇ ਵੀ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਉਹਦੇ ਉਹਦੇ ਕਾਰਜ ਪੂਰੇ ਹੋ ਗਏ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ। ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਬਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਮਹਾਰਾਜ ਕਹਿੰਦੇ ਜਪ ਮਾਨ ਸਤਨਾਮ ਸਦਾ ਸਤਨਾਮ ਸੱਚਾ ਨਾਮ ਜਪ ਜੇ ਨਾਮ ਜਪੇਗਾ ਕੀ ਹੋਊਗਾ ਹਾਲਤ ਪਲਤ ਮੁੱਖ ਉੱਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨ। ਅਸੀਂ ਨਾਮ ਨਹੀਂ ਜਪਦੇ ਫਰਕ ਇੱਥੇ ਪੈ ਜਾਂਦਾ ਹੈ ਜਿਨ੍ਹਾਂ ਨੇ ਨਾਮ ਜਪਿਆ ਭਾਈ ਵਾਹਿਗੁਰੂ ਉਹਨਾਂ ਨੂੰ ਦਾਤਾਂ ਬਖਸ਼ਦਾ
ਪ੍ਰਭੂ ਆਪਣੇ ਸੰਤਾਂ ਦੇਵ
ਆਪਣੇ ਪਿਆਰਿਆਂ ਨੂੰ ਮਹਾਰਾਜ ਦਾਤਾਂ ਬਖਸ਼ਦੇ ਆ ਜੋ ਵੀ ਮੰਗਦੇ ਆ ਉਹੀ ਦਾਤਾਂ ਮਿਲਦੀਆਂ
ਹਰ ਗੋਬਿੰਦ ਪ੍ਰਭ ਰਾਖਿਆ।
ਸਤਿਗੁਰੂ ਜੀ ਉਹ ਗੁਰਸਿੱਖਾਂ ਨੂੰ ਜੇ ਉਹ ਬੇਨਤੀ ਕਰਕੇ ਮਹਾਰਾਜ ਦਾ ਹਾਲ ਚਾਲ ਸੁੱਖ ਸਾਂਦ ਪੁੱਛਦੇ ਆ ਉਹਨਾਂ ਨੂੰ ਕਹਿੰਦੇ ਭਾਈ ਹਰ ਗੋਬਿੰਦ ਪ੍ਰਭ ਰਾਖਿਆ ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਜੀ ਦੀ ਰਾਖਿਆ ਰੱਖਿਆ ਕੀਤੀ। ਆ ਥੋੜ੍ਹੇ ਦਿਨ ਹੋਏ ਮੈਂ ਤਾਬਿਆ ਬੈਠਾ ਚੌਰ ਬਰਦਾਰ ਸਿੰਘ ਨੂੰ ਆ ਕੇ ਇੱਕ ਮਾਈ ਕਹਿੰਦੇ ਰੱਖ ਦਿਓ ਸਾਨੂੰ। ਉਹ ਚੌਰ ਬਰਦਾਰ ਮੈਨੂੰ ਕਹਿੰਦਾ ਸਿੰਘ ਸਾਹਿਬ ਜੀ ਆ ਮਾਈ ਕਹਿੰਦੇ ਵੀ ਮੈਨੂੰ ਰੱਖ ਦਿਓ। ਮੈਂ ਕਿਹਾ ਵੀ ਰੱਖ ਤਾਂ ਗੁਰੂ ਕੇ ਸ਼ਬਦ ਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਗੁਰ ਕਾ ਸ਼ਬਦ ਰਖਵਾਰੇ ਚੌਕੇ ਚੌਗਿਰਦ ਹਮਾਰੇ। ਗੁਰੂ ਘਰ ਦੇ ਵਿੱਚ ਹੋਰ ਕੋਈ ਰੱਖ ਨਹੀਂ ਹੈ ਰੱਖ ਰਾਖੀ ਕੇਵਲ ਸ਼ਬਦ ਦੀ ਹੈ ਸ਼ਬਦ ਦੀ ਰਾਖੀ ਵੀ ਐਸੀ ਹੋਰ ਕੋਈ ਰੱਖ ਸੰਸਾਰੀ ਉਹ ਰੱਖਿਆ ਕਰ ਹੀ ਨਹੀਂ ਸਕਦੇ। ਉਹ ਤਾਂ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਰਖਵਾਰੇ ਚੌਕੇ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਉਹ ਤਾਂ ਜਮ ਦੋਤ ਵੀ ਸ਼ਰਮਿੰਦਾ ਹੋ ਕੇ ਭੱਜ ਜਾਂਦੇ ਆ ਵੀ ਇੱਥੇ ਤਾਂ ਨਾਮ ਜਪਿਆ ਜਾ ਰਿਹਾ ਕਿਉਂਕਿ ਧਰਮਰਾਜ ਨੇ ਜਮਦੂਤਾਂ ਨੂੰ ਕਿਹਾ ਹੋਇਆ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਹੁਣਾ ਹੋਣਾ ਤੂਣਾ ਛੁੱਟਾ ਨਿਕਟ ਨਾ ਜਾਈ ਆਹ ਦੂਤ। ਇਹ ਦੂਤੋ ਜਿੱਥੇ ਨਾਮ ਜਪਿਆ ਜਾਂਦਾ ਨਾਮ ਜਪਣ ਵਾਲੇ ਪਿਆਰੇ ਨੇ ਉੱਥੇ ਨਹੀਂ ਤੁਸੀਂ ਜਾਣਾ ਜੇ ਉੱਥੇ ਚਲੇ ਗਏ ਮੈਂ ਤੇ ਤੁਸੀਂ ਬੱਧੇ ਦੇ ਛੁੱਟਣਾ ਨਹੀਂ ਹੈ ਪਰਮੇਸ਼ਰ ਨੇ ਸਜ਼ਾ ਦੇਣੀ ਹੈ ਸਾਨੂੰ। ਸੰਸਾਰੀ ਰੱਖ ਕੋਈ ਜਮਾਂ ਤੋਂ ਰੱਖਿਆ ਕਰ ਸਕਦੀ ਹੈ ਕਦਾਚਿਤ ਵੀ ਨਹੀਂ। ਤਨ ਦੀ ਰੱਖਿਆ ਮਨ ਦੀ ਰੱਖਿਆ ਲੋਕ ਪ੍ਰਲੋਕ ਦੀ ਰੱਖਿਆ ਕੇਵਲ ਸ਼ਬਦ ਕਰਦਾ। ਜਿਸ ਹਿਰਦੇ 'ਚ ਸ਼ਬਦ ਹੈ ਉਹਦੀ ਹਰ ਪ੍ਰਕਾਰ ਰੱਖਿਆ ਹੁੰਦੀ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਤਾਂ ਤੱਤੀ ਬਾਹ ਨਹੀਂ ਲੱਗਦੀ। ਜਿਹੜਾ ਸ਼ਬਦ ਦੀ ਰੱਖਿਆ ਲੈਂਦਾ ਹੈ ਉਹਨੂੰ ਤਾਂ ਤਾਤੀ ਵਾਹ ਉਹਨਾਂ ਲੱਗਾ ਹੀ ਪਾਰ ਬ੍ਰਹਮ ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗਾ ਨਾ ਉਹ ਤਾਂ ਭਾਈ ਫਿਰ ਦੁੱਖ ਨਹੀਂ ਲੱਗਦਾ ਉਹਨੂੰ ਐਸੀ ਰੱਖਿਆ ਹੁੰਦੀ ਹੈ।
ਜਨ ਨਾਨਕ ਸਾਚ ਸੁਭਾਖਿਆ।
ਮਹਾਰਾਜ ਕਹਿੰਦੇ ਜਿਹੜੇ ਅਸੀਂ ਬਚਨ ਕਰ ਰਹੇ ਹਾਂ ਕੋਈ ਝੂਠ ਨਹੀਂ ਹੈ, ਇਹ ਕੋਈ ਕਹੇ ਵੀ ਐਵੇਂ ਮਹਾਰਾਜ ਨੇ ਬਚਨ ਕਰਤਾ, ਨਹੀਂ। ਜਨ ਨਾਨਕ ਸਾਚ ਸੁਭਾਖਿਆ, ਮਹਾਰਾਜ ਕਹਿੰਦੇ ਭਾਈ ਅਸੀਂ ਇਹ ਸੱਚ ਕਹਿ ਰਹੇ ਹਾਂ, ਸੱਚਾ ਵਚਨ ਬੋਲ ਰਹੇ ਹਾਂ। ਜੋ ਵੀ ਨਾਮ ਜਪੇਗਾ ਉਹਦੀ ਲੋਕ 'ਚ ਵੀ ਰੱਖਿਆ ਹੋ, ਪਰਲੋਕ ਵਿੱਚ ਵੀ ਰੱਖਿਆ ਹੋ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਪਾਵਨ ਮੁੱਖ ਵਾਕ ਦੀ ਜੋ ਵਿਚਾਰ ਸੰਪੂਰਨ ਹੋਈ, ਆਓ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ।
ਟੋਡੇ ਮਹੱਲਾ ਪੰਜਵਾ, ਪ੍ਰਭ ਜੀ ਕੋ ਨਾਮ ਮਣੈ ਸਾਧਾਰ।
ਪੰਚਮ ਪਾਤਸ਼ਾਹ ਪਾਵਨ ਅੰਗ 713 ਦੇ ਉੱਪਰ ਟੋਡੀ ਰਾਗ ਦੇ ਅੰਦਰ ਫਰਮਾਉਂਦੇ ਹੈ, ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰ ਹੈ। ਪ੍ਰਭੂ ਦਾ ਨਾਮ ਹੀ ਸਾਡੇ ਮਨ ਦਾ ਸਾਧਾਰ ਹੈ, ਆਸਰਾ ਗਾ। ਹੋਰ ਕੋਈ ਸਾਡੇ ਮਨ ਦਾ ਆਸਰਾ ਨਹੀਂ ਹੈ। ਅਸੀਂ ਕਈ ਵਾਰੀ ਝੂਠੇ ਆਸਰੇ ਤੱਕ ਲੈਂਦੇ ਹਾਂ, ਕਿਸੇ ਨੂੰ ਆਪਣੇ ਪੈਸੇ ਦਾ ਆਸਰਾ ਹੈ ਵੀ ਮੇਰੇ ਕੋਲ ਪੈਸਾ ਬਹੁਤ ਹੈ, ਕਿਸੇ ਨੂੰ ਪਦਵੀ ਦਾ ਆਸਰਾ ਹੈ, ਕਿਸੇ ਨੂੰ ਆਪਣੇ ਪਰਿਵਾਰ ਦਾ ਆਸਰਾ ਹੈ, ਕਿਸੇ ਨੂੰ ਕਾਸੇ ਦਾ, ਕਿਸੇ ਨੂੰ ਕਾਸੇ ਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਕੋਈ ਐਸਾ ਸਮਾਂ ਆਉਂਦਾ ਸਾਰੇ ਆਸਰੇ ਛੱਡ ਜਾਂਦੇ ਆ, ਉਦੋਂ ਕੋਈ ਨਹੀਂ ਨਾਲ ਨਿਭਦਾ। ਫਿਰ ਮਨੁੱਖ ਮਹਿਸੂਸ ਕਰਦਾ ਵੀ ਹੁਣ ਕਿਹਦੇ ਕੋਲ ਜਾਵਾਂ, ਕੌਣ ਢੋਈ ਦੇਊਗਾ। ਮਹਾਰਾਜ ਨੇ ਉਹਦਾ ਵੀ ਹੱਲ ਬਖਸ਼ਿਆ। ਮਹਾਰਾਜ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ। ਜਦੋਂ ਕੋਈ ਬਹੁਤੀ ਮੁਸ਼ਕਲ ਹੋ ਜਾਵੇ ਕੋਈ ਢੋਈ ਨਾ ਦੇਵੇ। ਸਭੋ ਭੱਜਾ ਆਸਰਾ ਚੁੱਕਾ ਸਭ ਅਸਰਾਓ, ਸਾਰੇ ਆਸਰੇ ਮਿਟ ਜਾਣ, ਕੋਈ ਨਾ ਰੱਖਿਆ ਕਰੇ, ਕੋਈ ਸਾਥ ਨਾ ਦੇਵੇ, ਸਾਰੇ ਆਸਰੇ ਮਿਟ ਜਾਣ। ਮਹਾਰਾਜ ਕਹਿੰਦੇ ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਰ। ਜੇ ਉਹਨੂੰ ਨਾਮ ਚੇਤੇ ਆ ਜੇ ਤੱਤੀ ਵਾਰ ਨਹੀਂ ਲੱਗਦੀ, ਉੱਥੇ ਤਾਂ ਫਿਰ ਹਰਨਾਕਸ਼ ਵਰਗੇ ਭਾਵੇਂ ਤਪਦੇ ਥੰਮਾਂ ਨਾਲ ਗਲਵੱਕੜੀ ਪਵਾਉਣ, ਪਰ ਨਾਮ ਜਪਣ ਵਰਗੇ ਪ੍ਰਹਿਲਾਦ ਵਰਗੇ ਜਦੋਂ ਗਲਵੱਕੜੀ ਪਾਉਂਦੇ ਆ ਉਹ ਤਪਦੇ ਥੰਮ ਵੀ ਠਰ ਜਾਂਦੇ ਆ, ਸ਼ਾਂਤ ਹੋ ਜਾਂਦੇ ਆ। ਮਹਾਰਾਜ ਪ੍ਰਭੂ ਪਿਆਰਿਆਂ ਦੇ ਮਨ ਦੀ ਅਵਸਥਾ ਕਹਿੰਦੀ ਹੈ। ਪ੍ਰਭੂ ਪਿਆਰੇ ਕਹਿੰਦੇ ਭਾਈ ਸਾਡੇ ਤਾਂ ਮਨ ਦਾ ਆਸਰਾ ਨਾਮ ਹੀ ਹੈ।
ਜੀ ਪ੍ਰਾਣ ਸੁਖ ਇਸ ਮਨ ਕੋ ਬਰਤਨ ਇਹ ਹਮਾਰਾ।
ਸਾਡੇ ਤਾਂ ਜੀਆਂ ਦਾ ਆਸਰਾ, ਸਰੀਰ ਦਾ ਆਸਰਾ, ਪ੍ਰਾਣ ਪ੍ਰਾਣਾਂ ਦਾ ਆਸਰਾ, ਸੁਖ ਦੇਣ ਵਾਲਾ ਮਨ ਨੂੰ ਇਹ ਨਾਮ ਹੀ ਹੈ, ਨਾਮ ਦਾ ਹੀ ਸਾਡਾ ਵਿਵਹਾਰ ਵਪਾਰ ਹੈ।
ਰਹਾਉ
ਵਿਸਰਾਮ ਦੇ ਕਰਕੇ ਫਰਮਾਉਂਦੇ ਹਨ,
ਨਾਮ ਜਾਤ ਨਾਮ ਮੇਰੀ ਪਤ ਹੈ, ਨਾਮ ਮੇਰਾ ਪਰਿਵਾਰ।
ਪ੍ਰਭੂ ਵਾਹਿਗੁਰੂ ਦਾ ਸੱਚਾ ਨਾਮ ਹੀ ਸਾਡੀ ਜਾਤ ਹੈ, ਹੋਰ ਕੋਈ ਝੂਠੀਆਂ ਜਾਤਾਂ ਨਹੀਂ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਉ ਨਵੇਂ, ਅੱਗੇ ਕਿਸੇ ਨੇ ਇਹ ਨਹੀਂ ਪੁੱਛਣਾ ਵੀ ਤੇਰੀ ਜਾਤ ਕਿਹੜੀ ਆ, ਉੱਥੇ ਜਾਤ ਪਾਤ ਨਹੀਂ ਪੁੱਛੀ ਜਾਂਦੀ। ਉੱਥੇ ਦਰਗਾਹ ਦੇ ਵਿੱਚ ਤਾਂ ਇਹ ਵੇਖਿਆ ਜਾਂਦਾ ਵੀ ਇਹਨੇ ਨਾਮ ਜਪਿਆ ਕਿ ਨਹੀਂ ਜਪਿਆ, ਇਹ ਗੁਰੂ ਵਾਲਾ ਬਣਿਆ ਕਿ ਨਹੀਂ ਬਣਿਆ। ਪ੍ਰਭੂ ਪਿਆਰਿਆਂ ਦੀ ਵਿਵਸਥਾ ਕਹਿੰਦੇ ਆ ਵੀ ਸਾਡਾ ਤਾਂ ਜਿਹੜੀ ਜਾਤ ਹੈ ਇਹ ਨਾਮ ਹੀ ਹੈ, ਸਾਡੀ ਜਾਤ ਨਾਮੀ ਹੋ ਗਈ ਹੈ। ਉੱਥੇ ਪਾਵਨ ਪਾਣੀ ਦੇ ਵਿੱਚ ਪੰਚਮ ਪਾਤਸ਼ਾਹ ਫਰਮਾਉਂਦੇ ਆ ਨਾ ਵੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਮਹਾਰਾਜ ਬਾਣੀ 'ਚ ਕਹਿੰਦੇ ਭਗਤ ਭਗਤ ਘਰ ਵੱਜਿਆ, ਚਹੁ ਚੱਕਾਂ ਦੇ ਵਿੱਚ ਚਮਰੇਟਾ। ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਨਾਮ ਜਪਣ ਕਰਕੇ ਹੀ ਪ੍ਰਸਿੱਧ ਹੋਏ। ਉਹ ਕਹਿੰਦੇ ਵੀ ਸਾਡੇ ਨਾਮ ਹੀ ਜਾਤ ਹੈ, ਨਾਮ ਹੀ ਸਾਡੀ ਇੱਜ਼ਤ ਹੈ, ਨਾਮ ਹੀ ਸਾਡਾ ਪਰਿਵਾਰ ਹੈ। ਵੇਖੋ ਭਗਤ ਜੀ ਦੀ ਮਾਂ ਨੇ ਕਿਹਾ ਰੁਦਨ ਕਰੈ ਨਾਮੇ ਕੀ ਮਾਈ, ਬਾਣੀ ਦਾ ਬਚਨ ਹੈ ਭਗਤ ਬਾਣੀ 'ਚ। ਨਾਮਦੇਵ ਜੀ ਦੀ ਮਾਂ ਨੇ ਜਦੋਂ ਵੇਖਿਆ ਵੀ ਹਾਥੀ ਮੂਹਰੇ ਬੰਨ ਕੇ ਸਿੱਟਿਆ ਨਾਮਦੇਵ ਨੂੰ, ਰੋਣ ਲੱਗ ਗਈ ਮਾਂ। ਕਹਿੰਦੀ ਨਾਮਦੇਵ ਕਹਿੰਦੀ ਛੋੜ ਰਾਮ ਕੀ ਨਾ ਜਪਹਿ ਖੁਦਾਏ, ਤੂੰ ਆਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਹਿਣ ਲੱਗ ਜਾ, ਕੀ ਫਰਕ ਪੈਂਦਾ? ਭਗਤ ਨਾਮਦੇਵ ਜੀ ਕਹਿੰਦੇ ਆ, ਮਾਂ ਜੇ ਤੂੰ ਨਾਮ ਜਪਣ ਤੋਂ ਰੋਕਣੀ ਹੈ, ਰੋਕਦੀ ਹੈ, ਨਾ ਤੂੰ ਮੇਰੀ ਮਾਏ, ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਮੈਂ ਤੇਰਾ ਪੁੱਤ ਹੀ ਨਹੀਂ, ਨਾ ਤੂੰ ਮੇਰੀ ਮਾਂ ਹੈ, ਕਿਉਂਕਿ ਤੂੰ ਨਾਮ ਜਪਣ ਤੋਂ ਰੋਕਦੀ ਹੈ। ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਨਾਮ ਜਪਾਉਂਦੀਆਂ, ਭਗਤ ਫਰੀਦ ਜੀ ਦੀ ਮਾਂ ਜੈਸੀਆਂ ਮਾਵਾਂ। ਧੰਨ ਨੇ ਉਹ ਮਾਵਾਂ ਅੱਜ ਦੇ ਸਮੇਂ 'ਚ ਵੀ ਜਿਹੜੀਆਂ ਬੱਚਿਆਂ ਨੂੰ ਕਹਿੰਦੀਆਂ, ਪੁੱਤਰ ਤੂੰ ਬਾਣੀ ਪੜ੍ਹ, ਵਾਹਿਗੁਰੂ ਕਾ ਜਪ। ਬੱਚੇ ਨੂੰ ਕਿਸੇ ਨਾ ਕਿਸੇ ਬਹਾਨੇ ਵਾਹਿਗੁਰੂ ਕਹਾਉਣਾ, ਬਾਣੀ ਪੜ੍ਹਾਉਣੀ, ਗੁਰੂ ਘਰ ਲੈ ਕੇ ਆਉਣਾ, ਸਤਿਗੁਰੂ ਦੇ ਦਰਸ਼ਨ ਕਰਾਉਣੇ, ਰੋਜ਼ ਗੁਰੂ ਘਰ ਮੱਥਾ ਟਿਕਾਉਣਾ। ਜੇ ਰੋਜ਼ ਗੁਰੂ ਘਰ ਮੱਥਾ ਬੱਚਿਆਂ ਨੂੰ ਟਿਕਾਵਾਂਗੇ, ਸਤਿਗੁਰੂ ਦੇ ਦਰਸ਼ਨ ਕਰਨਗੇ, ਤਾਂ ਸਤਿਗੁਰੂ ਦਰਸ਼ਨ ਕਰਨ ਦਾ ਫਲ ਕਿਉਂ ਨਹੀਂ ਮਿਲੂਗਾ ਬੱਚਿਆਂ ਨੂੰ? ਕਿਉਂ ਨਹੀਂ ਸਿੱਖ ਬਣਨਗੇ? ਸਤਿਗੁਰੂ ਦੇ ਦਰਸ਼ਨਾਂ ਦਾ ਫਲ ਤਾਂ ਥਾ, ਜਨਮ ਮਰਨ ਦੁੱਖ ਜਾਏ, ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਮੈਂ ਬੇਨਤੀ ਕਰਾਂਗਾ ਮਾਵਾਂ ਨੂੰ, ਰੋਜ਼ਾਨਾ ਆਪਣੇ ਬੱਚਿਆਂ ਨੂੰ ਗੁਰੂ ਘਰ ਮੱਥਾ ਜ਼ਰੂਰ ਟਿਕਾਓ, ਰੋਜ਼ਾਨਾ ਸੰਗਤ ਵਿੱਚ ਲੈ ਕੇ ਆਓ, ਬੱਚਿਆਂ ਵਿੱਚ ਸਿੱਖੀ ਆਵੇਗੀ। ਭਗਤ ਕਹਿੰਦੇ, ਭਾਈ ਪ੍ਰਭੂ ਦੇ ਪਿਆਰੇ ਕਹਿੰਦੇ, ਸਾਡੀ ਤਾਂ ਜਾਤ ਵੀ, ਸਾਡੀ ਪਤ ਇੱਜ਼ਤ ਵੀ, ਸਾਡਾ ਪਰਿਵਾਰ ਨਾਮ ਹੀ ਹੈ।
ਨਾਮ ਸਿਖਾਈ ਸਦਾ ਮੇਰਾ ਸੰਗ, ਹਰ ਨਾਮ ਮੋਕੋ ਨਿਸਤਾਰਾ।
ਨਾਮ ਹੀ ਸਖਾ ਮਿੱਤਰ ਹੈ, ਤੇ ਸਦਾ ਨਾਲ ਨਿਭਣ ਵਾਲਾ ਵੀ ਨਾਮ ਹੀ ਹੈ। ਹੋਰ ਤਾਂ ਜਿੰਨੇ ਮਿੱਤਰ ਨੇ ਝੂਠੇ, ਉਹ ਸਾਰੇ ਜਿੰਨਾ ਚਿਰ ਮਿੱਤਰ ਲੋੜੇਨ ਖਾਧਾ ਤਾ, ਬਾਣੀ ਕਹਿੰਦੀ ਭਾਈ ਮਿੱਤਰ ਤਾਂ ਜਿੰਨਾ ਚਿਰ ਕੁਝ ਖਾਣ ਨੂੰ ਕੋਲ ਹੈ ਉਨਾ ਚਿਰ ਹੀ ਨਾਲ ਨਿਭਦੇ ਆ। ਜਦੋਂ ਖਾਣ ਨੂੰ ਕੁਝ ਨਹੀਂ, ਸਭ ਸਾਥ ਛੱਡ ਜਾਂਦੇ ਆ। ਔਖੇ ਵੇਲੇ ਕੋਈ ਨਹੀਂ ਨਿਭਦਾ, ਵੀ ਇਹ ਤਾਂ ਪੈਸੇ ਮੰਗੋ, ਮੂੰਹ ਫੋੜ ਲੈਂਦੇ ਆ। ਇੱਕ ਨਾਮ ਮਿੱਤਰ ਹੈ, ਮਹਾਰਾਜ ਕਹਿੰਦੇ ਨਾਲ ਨਿਭਣ ਵਾਲਾ ਹੈ, ਇਹੋ ਹੀ ਸਾਨੂੰ ਮੁਕਤ ਕਰਨ ਵਾਲਾ ਹੈ।
ਵੇਖੈ ਬਿਲਾਸ ਕਹੀਅਤ ਬਹੁ ਤੇਰੇ।
ਬਹੁਤੇ ਲੋਕ ਕਹਿੰਦੇ ਆ ਵੀ ਜਿਹੜੇ ਭੋਗ ਬਿਲਾਸ ਨੇ ਇਹਨਾਂ 'ਚ ਬੜਾ ਸੁੱਖ ਹੈ, ਬੜਾ ਇਹਨਾਂ ਵਿੱਚ ਕਈ ਕਹਿੰਦੇ ਆਨੰਦ ਸੁੱਖ ਮੰਨਦੇ।
ਚਲਤ ਨਾ ਕਛੂ ਸੰਘਾਰਾ।
ਪਰ ਅੱਜ ਤੱਕ ਭੋਗ ਬਿਲਾਸ ਇਹ ਸੁੱਖ ਆਨੰਦ ਜਿਹਨਾਂ 'ਚ ਮੰਨਿਆ ਕੁਝ ਨਾਲ ਨਿਭਿਆ ਕਿਸੇ ਦੇ? ਸਭ ਕੁਝ ਮਹਾਰਾਜ ਕਹਿੰਦੇ ਇੱਥੇ ਹੀ ਰਹਿੰਦਾ, ਕੋਈ ਨਾਲ ਨਹੀਂ ਜਾਂਦਾ।
ਇਸ਼ਟ ਮੀਤ ਨਾਮ ਨਾਨਕ ਕੋ।
ਸਾਡਾ ਤਾਂ ਭਾਈ ਇਸ਼ਟ ਵੀ, ਮੀਤ ਮਿੱਤਰ ਵੀ, ਪ੍ਰਭੂ ਵਾਹਿਗੁਰੂ ਦਾ ਜਿਹੜਾ ਨਾਮ ਹੈ।
ਹਰ ਨਾਮ ਮੇਰਾ ਭੰਡਾਰਾ।
ਇਹ ਨਾਮ ਹੀ ਸਭ ਕੁਝ ਸਾਡਾ ਹੈ, ਇਹ ਨਾਮ ਜਪ ਕੇ ਅਸੀਂ ਭੰਡਾਰੇ ਭਰੇ ਹੈ। ਅੱਜ ਸਤਿਗੁਰੂ ਅੱਗੇ ਅਰਦਾਸ ਕਰੀਏ, ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮ ਹੈ ਅਰਾਧਾ ਮਹਾਰਾਜ। ਸਾਨੂੰ ਵੀ ਐਸੀ ਮਤ, ਐਸੀ ਬੁੱਧੀ ਬਖਸ਼ੋ ਜਿਹਦੇ ਨਾਲ ਆਪ ਜੀ ਦਾ ਅਸੀਂ ਨਾਮ ਜਪ ਸਕੀਏ। ਸਤਿਗੁਰੂ ਕਿਰਪਾ ਕਰਨ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਕਿਰਪਾ ਕਰਨ, ਕੋਟ ਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ, ਆਪ ਸਮੁੱਚੀਆਂ ਸੰਗਤਾਂ ਦਾ ਦਿਲੋਂ ਧੰਨਵਾਦ। ਭੁੱਲ ਚੁੱਕ ਦੀ ਖਿਮਾ, ਆਓ ਖੇਰਲੀਆਂ ਪੰਗਤੀਆਂ ਸਰਵਣ ਕਰੋ ਜੀ।
ਵੇਖੈ ਬਿਲਾਸ ਕਹੀਅਤ ਬਹੁ ਤੇਰੇ, ਚਲਤ ਨਾ ਕਛੂ ਸੰਘਾਰਾ। ਇਸ਼ਟ ਮੀਤ ਨਾਮ ਨਾਨਕ ਕੋ, ਹਰ ਨਾਮ ਮੇਰਾ ਭੰਡਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।